ਨਿਮ ਜੋਗੀ ਤਪੱਸੀ ਮੈਂ ਭਇਓ ਮੇਰ ਤੰਤ ਵਿਸਾਲ ਸੁਨ ਪਿਖ ਨਰ ਨਾਰੀ ਤਾਂ ਅਚਰਜ ਭੇਤ ਇਸ ਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਆਦਰਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਸਾਹਿਬਾਂ ਦੇ ਪਾਵਨ ਪ੍ਰੇਮ ਦੇ ਰੰਗ ਚ ਰੰਗੀ ਹੋਈ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਸਾਧ ਸੰਗਤ ਦਾ ਸਥਾਨ ਜਗਮਗ ਨੂਰ ਹੈ। ਬੜੇ ਵੱਡੇ ਭਾਗ ਹਨ ਕਿ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਣਾਂ ਚ ਸਜੇ ਹੋਏ ਸੰਧਿਆ ਸਮੇਂ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਇਸ ਵਕਤ ਸਤਿਗੁਰਾਂ ਦਾ ਪਾਵਨ ਇਤਿਹਾਸ, ਗੁਰੂ ਘਰ ਦੀ ਕਥਾ ਸਰਵਣ ਕਰਨ ਵਾਸਤੇ ਤਤਪਰ ਹੋ ਕੇ, ਸਾਵਧਾਨ ਹੋ ਕੇ, ਇਕਾਗਰ ਚਿਤ ਹੋ ਕੇ ਜੁੜ ਬੈਠੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਯੋਗੀ ਨੂੰ ਉਪਦੇਸ਼ ਦਿੱਤਾ ਹੈ। ਯੋਗੀ ਨੇ ਸਵਾਲ ਕੀਤਾ ਸੀ ਕਿ ਮਹਾਰਾਜ ਜਿਹੜਾ ਤੁਸੀਂ ਉਪਦੇਸ਼ ਦਿੱਤਾ ਹੈ ਉਹ ਪਰਿਣਾਮਵਾਦ ਹੈ? ਮਹਾਰਾਜ ਜੀ ਕਹਿੰਦੇ ਨਹੀਂ, ਪਰਿਣਾਮਵਾਦ ਨਹੀਂ ਹੈ, ਇਹ ਵਿਵਰਤਵਾਦ ਹੈ। ਪਰਿਣਾਮਵਾਦ ਹੁੰਦਾ ਜਿਵੇਂ ਦੁੱਧ ਦਾ ਦਹੀਂ ਬਣ ਜਾਣਾ, ਪਰ ਉਹ ਦਹੀਂ ਮੁੜ ਕੇ ਦੁੱਧ ਨਹੀਂ ਬਣ ਸਕਦਾ। ਵਿਵਰਤਵਾਦ ਦਾ ਮਤਲਬ ਹੁੰਦਾ ਹੈ ਰੱਸੀ ਦਾ ਸੱਪ ਬਣ ਜਾਣਾ, ਪਰ ਜਦੋਂ ਅਗਿਆਨਤਾ ਦੀ ਨਿਵਿਰਤੀ ਹੋ ਜਾਂਦੀ ਹੈ ਫਿਰ ਮੁੜ ਕੇ ਰੱਸੀ ਨਜ਼ਰ ਆਉਂਦੀ ਹੈ। ਇਸ ਕਰਕੇ ਅਸੀਂ ਵਿਵਰਤਵਾਦ ਮੁਤਾਬਕ ਦੱਸਿਆ ਕਿ ਪਾਰਬ੍ਰਹਮ ਪਰਮੇਸ਼ਰ ਤੋਂ ਇਹ ਜਗਤ ਪੈਦਾ ਹੋਇਆ, ਪਰ ਅਸਲ ਵਿੱਚ ਜਿਵੇਂ ਰੱਸੀ ਚ ਸੱਪ ਦਿਸਦਾ ਇਸ ਤਰ੍ਹਾਂ ਪਰਮੇਸ਼ਰ ਵਿੱਚ ਇਹ ਜਗਤ ਦਿਸ ਰਿਹਾ। ਅਸਲੀਅਤ ਚ ਹੈ ਨਹੀਂ ਪਰ ਨਜ਼ਰ ਆ ਰਿਹਾ, ਬ੍ਰਹਮ ਦੇ ਆਸਰੇ ਨਜ਼ਰ ਆ ਰਿਹਾ। ਇਹ ਕਹਿ ਕੇ ਸਤਿਗੁਰਾਂ ਨੇ ਯੋਗੀ ਤੇ ਇਹੋ ਜਿਹੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਇਹਦੇ ਕਪਾਟ ਖੁੱਲ ਗਏ। ਕਹਿਣ ਲੱਗਾ ਜੀ ਹੁਣ ਮੈਂ ਸਰੀਰ ਤਿਆਗਾਂਗਾ ਕਿਉਂਕਿ ਜੋ ਕੁਝ ਪ੍ਰਾਪਤ ਕਰਨਾ ਸੀ ਮੈਨੂੰ ਪ੍ਰਾਪਤ ਹੋ ਗਿਆ। ਸਤਿਗੁਰਾਂ ਨੇ ਬਚਨ ਵੀ ਆਖਿਆ ਕਿ ਯੋਗੀ ਜੀ ਕੁਝ ਸਮਾਂ ਰਹੋ, ਪਰ ਯੋਗੀ ਨੇ ਆਖਿਆ ਮਹਾਰਾਜ ਹੁਣ ਮੈਂ ਰਹਿ ਕੇ ਕੀ ਕਰਨਾ, ਜੋ ਮੈਨੂੰ ਚਾਹੀਦਾ ਸੀ ਉਹ ਮਿਲ ਚੁੱਕਾ ਹੈ, ਹੁਣ ਮੈਨੂੰ ਆਗਿਆ ਬਖਸ਼ੋ ਕਿ ਮੈਂ ਸਮਾ ਜਾਵਾਂ। ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਇਹਨਾਂ ਦਾ ਸਾਰਾ ਬੰਦੋਬਸਤ ਤੁਸੀਂ ਕਰੋ। ਇਹਨੇ ਜ਼ਮੀਨ ਖੁਦਵਾਈ ਤੇ ਖੁਦਵਾ ਕੇ ਟੋਆ ਪਟਵਾ ਕੇ ਜ਼ਮੀਨ ਦੇ ਵਿੱਚ ਚੌਂਕੜਾ ਮਾਰ ਕੇ ਬੈਠਾ, ਸਵਾਸ ਦਸਮ ਦੁਆਰ ਚ ਚੜਾ ਕੇ ਬ੍ਰਹਮਰੰਦਰ ਰਾਹੀ ਸਵਾਸ ਬ੍ਰਹਮਰੰਦਰ ਨੂੰ ਤੋੜਿਆ ਔਰ ਯੋਗੀ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਮੁੜ ਕੇ ਜਿਤਨੇ ਸਿੱਖ ਸਨ ਸੰਗਤ ਸੀ ਉਹਨਾਂ ਨੇ ਮਿੱਟੀ ਪਾ ਕੇ ਸਰੀਰ ਉੱਥੇ ਹੀ ਚੌਂਕੜੀ ਚ ਸਮਾਧੀ ਸੀ, ਇਹਨਾਂ ਦਾ ਸਰੀਰ ਮਿੱਟੀ ਵਿੱਚ ਹੀ ਦੱਬ ਦਿੱਤਾ ਜਿਵੇਂ ਹੁਕਮ ਸੀ। ਇਸ ਪ੍ਰਕਾਰ ਨਾਲ ਜਿਤਨੇ ਸਿੱਖ ਨੇ ਸਭ ਹੈਰਾਨ ਵੀ ਹੋ ਰਹੇ ਨੇ ਕਿ ਕਿਹੋ ਜਿਹਾ ਵਿਸਮਾਧੀ ਕੌਤਕ ਵਰਤਿਆ ਹੈ। ਇਸ ਸਰੋਵਰ ਦੀ ਖੁਦਾਈ ਕਰਦਿਆਂ ਸਾਨੂੰ ਪੂਰਵਲੇ ਯੁੱਗ ਦਾ ਇੱਕ ਬੰਦਾ ਮਿਲਿਆ, ਉਹਦਾ ਸਰੀਰ ਸਾਨੂੰ ਵੇਖਣ ਨੂੰ ਮਿਲਿਆ, ਇਹ ਗੁਰੂ ਅਰਜਨ ਸਾਹਿਬ ਦੀ ਕਿਰਪਾ ਹੈ। ਨਹੀਂ ਤਾਂ ਤ੍ਰੇਤੇ ਯੁੱਗ ਦਾ ਬੰਦਾ ਰਾਜੇ ਜਨਕ ਦੇ ਸਮੇਂ ਦਾ ਬੈਠਾ, ਹੁਣ ਸਾਨੂੰ ਉਹਦੇ ਦਰਸ਼ਨ ਹੋਏ, ਉਹਦੇ ਸਰੀਰ ਦੇ ਅੰਗ ਵੀ ਸਾਡੇ ਸਰੀਰਾਂ ਦੇ ਅੰਗਾਂ ਨਾਲੋਂ ਕੁਝ ਫਰਕ ਸੀ। ਉਹਦੇ ਅੰਗ ਦੀਰਘ ਸਨ, ਲੰਬੇ ਸਨ, ਬਾਹਾਂ ਲੰਬੀਆਂ ਸਨ, ਸਰੀਰ ਵੀ ਉਹਦਾ ਥੂਲ ਸੀ। ਇਹ ਵੇਖ ਕੇ ਸਾਰੇ ਸਿੱਖ ਵੀ ਹੈਰਾਨ ਹੋ ਰਹੇ ਨੇ। ਇਸ ਪ੍ਰਕਾਰ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸੰਤੋਖਸਰ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਸ ਤੋਂ ਅਗਲੇਰੀ ਕਥਾ, ਜਿਵੇਂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਨੇ, ਸਰਵਣ ਕਰੀਏ। ਇਕਾਗਰ ਚਿੱਤ ਹੋਣ ਵਾਸਤੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇਮ ਜੋਗੀ ਤਪੱਸੀ ਮੈਂ ਭਇਓ ਬਿਰਤੰਤ ਬਿਸਾਰ।
ਜੀ ਇਸ ਤਰ੍ਹਾਂ ਜਿਹੜਾ ਇਹ ਸੰਤੋਖਾ ਯੋਗੀ ਸੰਤੋਖਸਰ ਸਰੋਵਰ ਚੋਂ ਨਿਕਲਿਆ ਹੈ, ਜੋ ਬੜਾ ਵੱਡਾ ਤਪੱਸਵੀ ਸੀ, ਜਿਹਨੇ ਬੜੇ ਲੰਮੇ ਸਾਲਾਂ ਤੱਕ, ਪਤਾ ਨੀ ਕਿਤਨੇ ਕੁ ਸਾਲਾਂ ਤੋਂ ਬੈਠਾ ਸੀ, ਬੜੀ ਵੱਡੀ ਤਪੱਸਿਆ ਸੀ, ਘਾਲਣਾ ਸੀ, ਯੋਗੀ ਯੋਗ ਸਾਧਨਾ ਦੁਆਰਾ ਬੈਠਾ ਰਿਹਾ। ਇਹ ਜਿਹੜਾ ਬਿਰਤੰਤ ਸੀ, ਇਹਦਾ ਜਿਹੜਾ ਪ੍ਰਸੰਗ ਹੈ ਉਹ ਸਾਰੇ ਪਾਸੇ ਪ੍ਰਗਟ ਹੋਇਆ।
ਸੁਣ ਪਿਕ ਨਰ ਨਾਰੀ ਤਾਂ ਅਚਰਜ ਭੇਤ ਸਕਾਲ।
ਉਸ ਵਕਤ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਿਆ ਜਾਂ ਜਿਨ੍ਹਾਂ ਨੇ ਵੇਖਿਆ ਯੋਗੀ ਬਾਰੇ, ਕਈ ਵੇਖ ਨਹੀਂ ਸਨ ਸਕੇ, ਸਿਰਫ ਸੁਣਿਆ ਹੀ ਉਹਨਾਂ ਨੇ, ਕਿਉਂਕਿ ਸੰਗਤ ਦੂਰੋਂ ਵੀ ਆਉਂਦੀ ਸੀ। ਕਈਆਂ ਨੇ ਸੁਣਿਆ ਤੇ ਕਈਆਂ ਨੇ ਜਿਨ੍ਹਾਂ ਨੇ ਵੇਖਿਆ, ਉਹ ਵੇਖ ਕੇ ਸਭ ਹੈਰਾਨ ਹੋਏ ਨੇ। ਉਸ ਸਮੇਂ ਸਭ ਦੇ ਮਨ ਚ ਅਸਚਰਜਤਾ ਬਣੀ ਹੈ, ਹੈਰਾਨੀ ਬਣੀ ਹੈ ਕਿ ਗੁਰੂ ਘਰ ਵਿਚ ਅਜੀਬੋ ਗਰੀਬ ਕੌਤਕ ਵਰਤਿਆ ਹੈ, ਜਿਹੜਾ ਕਦੇ ਪਹਿਲਾਂ ਕਿਸੇ ਨੇ ਨਾ ਜਾਣਿਆ ਹੈ ਨਾ ਵੇਖਿਆ ਹੈ।
ਕਿਉਂ ਪਈ ਇਤਨੇ ਮੈਂ ਝਗੜਤੇ ਤਾਂ ਦੰਪਤ ਚਲ ਆਏ ਗੁਰਜਾਨ।
ਖਾਲਸਾ ਜੀ, ਸਤਿਗੁਰੂ ਜੀ ਹਾਲੇ ਇਹ ਕੌਤਕ ਵਰਤਾ ਕੇ ਬੈਠੇ ਹੀ ਸਨ ਕਿ ਇਨੇ ਨੂੰ ਇਕ ਜੋੜਾ ਪੁਰਖ ਤੇ ਇਸਤਰੀ ਦਾ, ਉਹ ਲੜਦੇ ਲੜਦੇ ਗੁਰੂ ਅਰਜਨ ਸਾਹਿਬ ਦੇ ਕੋਲ ਆ ਪਹੁੰਚੇ। ਝਗੜ ਰਹੇ ਸਨ ਆਪਸ ਵਿਚ ਤੇ ਝਗੜਾ ਕਰਦਿਆਂ ਕਰਦਿਆਂ ਆਪਣੇ ਝਗੜੇ ਦਾ ਫੈਸਲਾ ਲੈਣ ਵਾਸਤੇ ਇਹ ਦੋਵੇਂ ਜੀ, ਮਰਦ ਤੇ ਇਸਤਰੀ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਇਨੇ ਨੂੰ ਆ ਪਹੁੰਚੇ ਹਨ।
ਸੋਏ ਪ੍ਰਸੰਗ ਛੋਰ ਤੇ ਬਰਨੋ ਜਥਾ ਸੁਦਾ ਸਰ ਬਿਰਧ ਤੈ ਕਰਨੋ।
ਖਾਲਸਾ ਜੀ, ਉਹ ਲੜ ਕਿਉਂ ਰਹੇ ਸੀ ਦੋਵੇਂ ਬੰਦਾ ਤੇ ਇਸਤਰੀ ਆਪਸ ਵਿਚ, ਉਹ ਕਥਾ ਤਾਂ ਹਾਲੇ ਤੁਹਾਨੂੰ ਭਾਈ ਸਾਹਿਬ ਕਹਿੰਦੇ ਮੈਂ ਬਾਅਦ ਚ ਦੱਸਦਾ, ਪਹਿਲਾਂ ਉਹਦਾ ਮੂਲ ਦੱਸਦਿਆਂ ਵੀ ਉਹਨਾਂ ਦੀ ਲੜਾਈ ਕਿਉਂ ਸ਼ੁਰੂ ਹੁੰਦੀ, ਤੇ ਕਿਉਂਕਿ ਉਹ ਕਥਾ ਦੱਸਣ ਤੋਂ ਪਹਿਲਾਂ ਪਿਛਲੀ ਕਥਾ ਸਾਰੀ ਦੱਸਣੀ ਪਏਗੀ, ਕਿਉਂਕਿ ਇਹਦੇ ਨਾਲ ਸ੍ਰੀ ਅੰਮ੍ਰਿਤਸਰ ਸਰੋਵਰ ਜਿਹੜਾ ਹੈ ਉਹ ਪ੍ਰਗਟ ਹੋ ਰਿਹਾ, ਤੇ ਅੰਮ੍ਰਿਤਸਰ ਸਰੋਵਰ ਜਿਵੇਂ ਪ੍ਰਗਟ ਹੋਇਆ ਗੁਰੂ ਅਰਜਨ ਸਾਹਿਬ ਦੇ ਸਮੇਂ, ਉਸ ਸਮੇਂ ਦਾ ਸਾਰਾ ਜਿਹੜਾ ਬਿਰਤੰਤ ਹੈ, ਸ੍ਰੀ ਅੰਮ੍ਰਿਤਸਰ ਸਰੋਵਰ ਦੇ ਪ੍ਰਗਟ ਹੋਣ ਦਾ ਜਿਹੜਾ ਪ੍ਰਸੰਗ ਹੈ, ਭਾਈ ਸਾਹਿਬ ਕਹਿੰਦੇ ਪਹਿਲਾਂ ਮੈਂ ਆਪ ਜੀ ਨੂੰ ਉਹ ਵੀ ਸੁਣਾ ਦਿਆਂ, ਕਿਉਂਕਿ ਉਹ ਕਥਾ ਇਹਦੇ ਨਾਲ ਜੁੜੀ ਹੋਈ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਵੀ ਚਾਹੁੰਦੇ ਸੀ ਕਿ ਅੰਮ੍ਰਿਤਸਰ ਦੀ ਮਹਿਮਾ ਪ੍ਰਗਟ ਹੋਵੇ ਤੇ ਅਸੀਂ ਸਰੋਵਰ ਦੀ ਸੇਵਾ ਕਰਾਈਏ, ਇਸ ਕਰਕੇ ਉਡੀਕ ਕਰ ਰਹੇ ਸੀ। ਕਹਿੰਦੇ ਉਹ ਕੌਤਕ ਆਣ ਵਰਤਿਆ, ਇਹ ਇਸਤਰੀ ਪੁਰਖ ਲੜਦੇ ਆਏ ਨੇ ਇੱਥੇ, ਪਰ ਇਨ੍ਹਾਂ ਦੇ ਲੜਨ ਦਾ ਕਾਰਨ ਤੁਹਾਨੂੰ ਬਾਅਦ ਚ ਦੱਸਦੇ ਆ, ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਕਥਾ ਹੈ ਕਿ ਜਿਵੇਂ ਸ੍ਰੀ ਅੰਮ੍ਰਿਤਸਰ ਸਰੋਵਰ ਵਿਦਿਤ ਹੋਇਆ, ਪ੍ਰਗਟ ਹੋਇਆ, ਉਹ ਕਥਾ ਸਾਰੀ ਆਪ ਜੀ ਨੂੰ ਸੁਣਾਉਂਦੇ ਹਾਂ।
ਮਾਝੇ ਦੇ ਸ਼ਿਪੁਰੀ ਇੱਕ ਐ ਪੱਟੀ ਨਾਮ ਜਿਸੀ ਕੋ ਕੈ।
ਖਾਲਸਾ ਜੀ, ਮਾਝੇ ਦੇ ਇਲਾਕੇ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਇਕ ਨਗਰ ਹੈ ਪੱਟੀ, ਪੱਟੀ ਨਗਰ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ, ਪਹਿਲਾਂ ਗੁਰੂ ਕਾ ਚਾਕੀ ਸੀ ਨਾਂ ਅੰਮ੍ਰਿਤਸਰ ਸਾਹਿਬ ਦਾ, ਤੇ ਪੱਟੀ ਨਗਰ ਸੀ ਉਸ ਜਗ੍ਹਾ ਤੇ, ਪੱਟੀ ਨਾਮ ਦਾ ਇਕ ਨਗਰ ਮਾਝੇ ਵਿਚ ਬੜਾ ਵੱਡਾ ਤੇ ਪ੍ਰਸਿੱਧ ਨਗਰ ਸੀ।
ਤੈ ਕੋ ਨ੍ਰਿਪ ਲਗੂ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰੰਤਾ।
ਉਸ ਪੱਟੀ ਦੇ ਇਲਾਕੇ ਦਾ ਇਕ ਰਾਜਾ ਸੀ, ਇਹਦਾ ਨਾਂ ਸੀ ਰਾਜਾ ਦੁਨੀ ਚੰਦ, ਉਹ ਰਾਜ ਕਰਦਾ ਸੀ ਪੱਟੀ ਦੇ ਇਲਾਕੇ ਚ, ਨਾਂ ਸੀ ਇਹਦਾ ਦੁਨੀ ਚੰਦ। ਪੱਟੀ ਦੀ ਜਿਹੜੀ ਰਿਆਸਤ ਸੀ ਜਾਂ ਪੱਟੀ ਦਾ ਜਿਹੜਾ ਛੋਟਾ ਜਿਹਾ ਇਲਾਕਾ ਸੀ, ਉਹਦੇ ਨੇੜੇ ਤੇੜੇ ਜਿਹੜੇ ਨਗਰ ਸਨ, ਉਹਨਾਂ ਨਗਰਾਂ ਦੇ ਉੱਤੇ ਇਹਦਾ ਹੁਕਮ ਚੱਲਦਾ ਸੀ। ਪੱਟੀ ਦਾ ਇਹ ਰਾਜਾ ਸੀ ਔਰ ਉਸ ਪੱਟੀ ਨਗਰ ਤੇ ਰਾਜ ਕਰਦਾ ਸੀ, ਛੋਟਾ ਜਿਹਾ ਇਹਦਾ ਰਾਜ ਸੀ।
ਤਿਸ ਗ੍ਰਹਿ ਸੁਤਾ ਪੰਚ ਜਨਮਏ ਬਦਤ ਆਰਬਲ ਰੂਪ ਸੁਆਏ।
ਰਾਜਾ ਤਾਂ ਹਿੰਦੂ ਸੀ, ਪਰ ਇਹ ਰਾਜ ਤੁਰਕਾਂ ਦੇ ਅਨੁਸਾਰ ਹੋ ਕੇ ਕਰਦਾ ਸੀ, ਕਿਉਂਕਿ ਤੁਰਕਾਂ ਦਾ ਰਾਜ ਸੀ, ਤੁਰਕਾਂ ਨੇ ਇਹਨੂੰ ਪੱਟੀ ਦਾ ਇਲਾਕਾ ਦਿੱਤਾ ਹੋਇਆ ਸੀ, ਉਰੇ ਪੱਟੀ ਚ ਰਾਜ ਕਰਦਾ ਸੀ। ਔਰ ਇਹਦੇ ਘਰ ਵਿੱਚ ਪਰਮੇਸ਼ਰ ਵੱਲੋਂ ਪੰਜ ਲੜਕੀਆਂ ਨੇ ਜਨਮ ਲਿਆ, ਪੰਜ ਲੜਕੀਆਂ ਇਹਦੇ ਘਰ ਵਿੱਚ ਜਨਮੀਆਂ। ਔਰ ਉਹ ਪੰਜ ਲੜਕੀਆਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ ਤਿਵੇਂ ਉਹਨਾਂ ਪੰਜ ਲੜਕੀਆਂ ਦੀ ਜਿਹੜੀ ਆਰਬਲਾ ਹੈ, ਉਮਰ ਹੈ, ਉਹ ਵੀ ਵੱਧਦੀ ਚਲੀ ਗਈ।
ਤਿੰਨ ਮੈਂ ਏਕ ਉੱਚੀ ਸਤ ਸੰਗਨ ਅਲਪ ਆਰਬਲ ਕੋਮਲ ਅੰਗਨ।
ਉਹ ਜਿਹੜੀਆਂ ਪੰਜ ਲੜਕੀਆਂ ਸਨ ਉਹ ਵੱਧਦੀਆਂ ਚਲੀਆਂ ਗਈਆਂ, ਸਰੂਪ ਉਹਨਾਂ ਦੇ ਸੁੰਦਰ ਹੁੰਦੇ ਚਲੇ ਗਏ। ਉਹਨਾਂ ਪੰਜਾਂ ਲੜਕੀਆਂ ਵਿੱਚੋਂ ਇੱਕ ਲੜਕੀ ਸੀ ਸਤ ਸੰਗਨ, ਜਿਹੜੀ ਸਤ ਸੰਗਤ ਕਰਦੀ ਸੀ, ਮਹਾਂਪੁਰਖਾਂ ਦੀ ਸਾਧੂਆਂ ਦੀ ਸੰਗਤ ਕਰਨ ਦੀ ਰੁਚੀ ਸੀ, ਜੰਮੀਆਂ ਇੱਕੋ ਮਾਂ ਬਾਪ ਦੇ ਘਰ। ਪਰ ਉਹਨਾਂ ਪੰਜਾਂ ਵਿੱਚੋਂ ਇੱਕ ਜਿਹੜੀ ਸੀ ਉਹ ਸਤ ਸੰਗਣ ਸੀ, ਉਹ ਗੁਰੂ ਕੇ ਪਿਆਰਿਆਂ ਦੀ ਜਾਂ ਪਰਮੇਸ਼ਰ ਦੇ ਜਿਹੜੇ ਪਿਆਰੇ ਮਹਾਂਪੁਰਖ ਸੰਤ ਸਨ ਉਹਨਾਂ ਦੀ ਸੰਗਤ ਕਰਦੀ ਸੀ।
ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਕਟ ਜਬੈ ਮਿਲ ਪਨੇ।
ਛੋਟੀ ਉਮਰ ਤੋਂ ਹੀ ਉਹਦਾ ਸੁਭਾਅ ਜਿਹੜਾ ਸੀ ਉਹ ਬੜਾ ਕੋਮਲ ਸੀ ਲੜਕੀ ਦਾ, ਤੇ ਉਹਦਾ ਸੁਭਾਅ ਜਿਹੜਾ ਸੀ ਉਹ ਹਰ ਵੇਲੇ ਸੰਤ ਸੰਗਤ ਵਿੱਚ ਰਹਿੰਦਾ ਸੀ, ਉਧਰ ਹੀ ਉਹਦਾ ਝੁਕਾਅ ਸੀ। ਤੇ ਜਿਹੜੇ ਪ੍ਰਭੂ ਦੇ ਸੰਤ ਜਨ ਨੇ ਉਹਨਾਂ ਦੇ ਕੋਲ ਬੈਠ ਕੇ ਘੰਟਿਆਂ ਬੱਧੀ ਉਹ ਲੜਕੀ ਪਰਮੇਸ਼ਰ ਦੇ ਗੁਣ ਸੁਣਦੀ ਰਹਿੰਦੀ ਹੈ। ਇਸ ਲੜਕੀ ਦਾ ਨਾਂ ਹੈ ਬੀਬੀ ਰਜਨੀ। ਰਾਜ ਕੌਰ ਵੀ ਕਈਆਂ ਵਿਦਵਾਨਾਂ ਨੇ ਇਹਦਾ ਨਾਂ ਲਿਖਿਆ, ਪਰ ਬੀਬੀ ਰਜਨੀ ਕਰਕੇ ਇਹਦਾ ਨਾਂ ਪ੍ਰਸਿੱਧ ਹੁੰਦਾ ਇਤਿਹਾਸ ਦੇ ਵਿੱਚ, ਕਿ ਇਹ ਜਿਹੜੀ ਬੀਬੀ ਰਜਨੀ ਸੀ ਉਹਨਾਂ ਪੰਜਾਂ ਭੈਣਾਂ ਦੇ ਵਿੱਚੋਂ ਇਹ ਬੜੀ ਸ੍ਰੇਸ਼ਟ ਸੁਭਾਅ ਵਾਲੀ ਸੀ, ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਦੇ ਕੋਲੋਂ ਪਰਮੇਸ਼ਰ ਦੇ ਗੁਣ ਸੁਣਦੀ ਹੈ।
ਜੀਵ ਜੀਵ ਪ੍ਰਤੀਤੀ ਨੌ ਲੋਕ ਨਿਤ ਪਾਲਤ ਸਭ ਪ੍ਰਭੂ ਆਰੋਕ।
ਇਹਨੇ ਮਹਾਂਪੁਰਖਾਂ ਦੇ ਕੋਲੋਂ ਇਹ ਕਥਾ ਸੁਣੀ ਕਿ ਜਿਤਨੇ ਜੀਵ ਨੇ ਸਾਰੇ ਜੀਵਾਂ ਦਾ ਪਾਲਣਹਾਰ ਇੱਕ ਅਕਾਲ ਪੁਰਖ ਪਰਮੇਸ਼ਰ ਹੈ, ਉਹੀ ਸਾਰਿਆਂ ਨੂੰ ਪਾਲਦਾ। ਇਹ ਕਥਾ ਬੀਬੀ ਰਜਨੀ ਨੇ ਸੁਣੀ, ਦੁਨੀ ਚੰਦ ਦੀ ਲੜਕੀ ਨੇ, ਕਿ ਜਿਤਨੇ ਜੀਵ ਨੇ ਪਰਮੇਸ਼ਰ ਸਾਰੇ ਜੀਵਾਂ ਦੀ ਸਾਰ ਲੈਂਦਾ ਔਰ ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ, ਪ੍ਰਤੀਕ ਜੀਵ ਨੂੰ ਪਾਲਦਾ ਹੈ।
ਜੋ ਜਿਸ ਜੂਨ ਜਾਂ ਹੋਏ ਪ੍ਰਾਣੇ ਤਾਂ ਦੇ ਭੋਜਨ ਗੁਣ ਖਾਣੇ।
ਜਿਸ ਵੀ ਜੂਨ ਚ ਜਿਹੜਾ ਵੀ ਕੋਈ ਪ੍ਰਾਣੀ ਹੋਵੇ, ਭਾਵੇਂ ਉਹ ਪਾਣੀ ਚ ਪੈਦਾ ਹੋਏ ਜੀਵ ਹੋਣ, ਭਾਵੇਂ ਆਕਾਸ਼ ਵਿਚ, ਭਾਵੇਂ ਧਰਤੀ ਵਿਚ, ਜਿਸ ਜਿਸ ਜੂਨੀ ਚ ਜਿਹੜੇ ਜਿਹੜੇ ਜੀਵ ਪੈਦਾ ਹੋਏ ਨੇ, ਉਹਨਾਂ ਸਾਰੇ ਪ੍ਰਾਣੀਆਂ ਨੂੰ ਪਰਮੇਸ਼ਰ ਭੋਜਨ ਪਹੁੰਚਾਉਂਦਾ। ਜਲ ਮਹਿ ਜੀ ਉਪਾਏ ਕਹਿ ਤਿਨਾ ਵੀ ਸਾਰ ਕਰੇ। ਪਾਣੀ ਵਿਚ ਵੀ ਜੀਵਾਂ ਨੂੰ ਪੈਦਾ ਕਰਕੇ ਉਥੇ ਵੀ ਜੀਵਾਂ ਨੂੰ ਪਾਲਦਾ। ਪੱਥਰਾਂ ਵਿਚ ਵੀ ਸੈਲ ਪੱਥਰ ਮੈਂ ਜੰਤੂ ਉਪਾਏ ਤਾਂ ਕਾ ਰਿਜਕ ਆਗਾ ਕਰ ਧਰਿਆ। ਪੱਥਰਾਂ ਵਿਚ ਵੀ ਜੀਵਾਂ ਨੂੰ ਪੈਦਾ ਕਰਕੇ ਉਹ ਅਕਾਲ ਪੁਰਖ ਉਹਨਾਂ ਦਾ ਰਿਜਕ ਉਹਨਾਂ ਦੇ ਮੂਹਰੇ ਰੱਖਦਾ, ਉਹ ਸਾਰਿਆਂ ਨੂੰ ਪਾਲਦਾ। ਇਹ ਕਥਾ ਬੀਬੀ ਰਜਨੀ ਨੇ ਮਹਾਂਪੁਰਖਾਂ ਕੋਲੋਂ ਸੁਣੀ ਕਿ ਪਰਮੇਸ਼ਰ ਹੀ ਸਾਰਿਆਂ ਦਾ ਪਾਲਣਹਾਰ ਹੈ, ਅਕਾਲ ਪੁਰਖ ਹੀ ਸਾਰਿਆਂ ਨੂੰ ਪਾਲਦਾ ਹੈ।
ਸ੍ਰੀ ਗੁਰੂ ਨਾਨਕ ਕਰਿਓ ਸਲੋਕ ਪਠਤ ਵਿਚਾਰ ਸੋ ਪ੍ਰਭ ਲੋਕ।
ਬੀਬੀ ਰਜਨੀ ਨੇ ਇੱਕ ਸਲੋਕ ਸੁਣਿਆ, ਇਹ ਸਲੋਕ ਸੀ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ, ਜਿਹੜੇ ਉਹ ਪ੍ਰਭੂ ਲੋਕ ਸੀ ਪਰਮੇਸ਼ਰ ਦੇ ਪਿਆਰੇ, ਉਹ ਗੁਰੂ ਨਾਨਕ ਸਾਹਿਬ ਦਾ ਇਹ ਸਲੋਕ ਪੜ ਕੇ ਤੇ ਕਥਾ ਕਰ ਰਹੇ ਸੀ ਨਾਲ ਕਿ ਪਰਮੇਸ਼ਰ ਹੀ ਸਾਰਿਆਂ ਨੂੰ ਪਾਲਦਾ, ਅਕਾਲ ਪੁਰਖ ਹੀ ਸਾਰਿਆਂ ਨੂੰ ਪਾਲਦਾ। ਔਰ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਪਾਵਨ ਪਵਿੱਤਰ ਸਲੋਕ ਪੜ ਕੇ ਉਹਦੀ ਵਿਚਾਰ ਕਰ ਰਹੇ ਸਨ।
ਜਿਸ ਤੇ ਸੁਣ ਕੰਨਿਆ ਦਿੜ ਕੀਨੋ ਸੋ ਅਬ ਇਸ ਤਲ ਕਰ ਦਿਨੋ।
ਕਹਿੰਦੇ ਉਹ ਸ਼ਬਦ ਮਹਾਂਪੁਰਖਾਂ ਕੋਲੋਂ ਸੁਣ ਕੇ ਇਸ ਲੜਕੀ ਨੇ ਯਾਦ ਕਰ ਲਿਆ, ਜਿਹੜਾ ਉਹ ਸਲੋਕ ਸੀ ਨਾ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ, ਉਹ ਇਸ ਲੜਕੀ ਨੇ ਜ਼ੁਬਾਨੀ ਚੇਤੇ ਕਰ ਲਿਆ, ਇਹਨੇ ਯਾਦ ਕਰ ਲਿਆ। ਭਾਈ ਸਾਹਿਬ ਕਹਿੰਦੇ ਉਹ ਜਿਹੜਾ ਸਲੋਕ ਇਸ ਲੜਕੀ ਨੇ ਬੀਬੀ ਰਜਨੀ ਨੇ ਯਾਦ ਕੀਤਾ ਮਹਾਂਪੁਰਖਾਂ ਕੋਲੋਂ ਸੁਣ ਕੇ, ਉਹ ਸਲੋਕ ਜਿਹੜਾ ਹਰ ਵੇਲੇ ਪੜ੍ਹਦੀ ਰਹਿੰਦੀ ਹੈ, ਉਹ ਸਲੋਕ ਮੈਂ ਇਸ ਜਗ੍ਹਾ ਤੇ ਵੀ ਲਿਖ ਦਿੰਦਾ ਤਾਂ ਜੋ ਸਾਰੀ ਸੰਗਤ ਦੇ ਗਿਆਤ ਹਿੱਤ ਸਾਰੀ ਸੰਗਤ ਨੂੰ ਪਤਾ ਲੱਗ ਜਾਏ ਕਿ ਕਿਹੜਾ ਸਲੋਕ ਸੀ ਜੋ ਬੀਬੀ ਰਜਨੀ ਰੋਜ਼ ਪੜ੍ਹਦੀ ਸੀ ਔਰ ਉਸ ਸਲੋਕ ਦੀ ਵਿਚਾਰ ਕਰਦੀ ਸੀ।
ਸ੍ਰੀ ਮੁਖਵਾਸ ਸਲੋਕ ਮਹਿਲਾ ਪਹਿਲਾ ਪੁਰਖਾ ਬਿਰਖਾ ਤੀਰਥਾ ਤੱਤਾ ਮੇਗਾ ਖੇਤਾ।
ਸਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਸਾ ਜੀ ਦੀ ਵਾਰ ਦਾ ਇਹ ਸਲੋਕ ਹੈ। ਮਹਾਰਾਜ ਜੀ ਕਹਿੰਦੇ ਜਿਤਨੇ ਪੁਰਖ ਨੇ ਪੁਰਖਾਂ, ਫਿਰ ਜਿਤਨੇ ਬ੍ਰਿਛ ਨੇ, ਜਿਤਨੇ ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਨੇ, ਮੇਘਾਂ ਬੱਦਲਾਂ ਵਿਚ, ਖੇਤਾਂ ਹਾਂ ਜਿਤਨੇ ਖੇਤ ਨੇ ਜ਼ਮੀਨਾਂ ਨੇ, ਇਹ ਜਿਤਨੀਆਂ ਵੀ ਸਥਾਵਾਂ ਹਨ।
ਦੀਪਾ ਲੋਆ ਮੰਡਲਾ ਖੰਡਾ ਵਰ ਭੰਡਾ,
ਸੱਤ ਦੀਪ ਮੰਨੇ ਨੇ ਸਾਰੇ ਦੀਪਾਂ ਤੇ, ਸਾਰਿਆਂ ਲੋਕਾਂ ਤੇ, ਸਾਰਿਆਂ ਮੰਡਲਾਂ ਤੇ, ਖੰਡਾਂ ਤੇ, ਸਾਰੇ ਬ੍ਰਹਿਮੰਡ ਤੇ, ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਜੀਵ ਉਸ ਭਗਵਾਨ ਨੇ ਪਰਮੇਸ਼ਰ ਨੇ ਜਿੱਥੇ ਜਿੱਥੇ ਵੀ ਪੈਦਾ ਕੀਤੇ ਹੋਏ ਨੇ,
ਅੰਡਜ ਜੇਰਜ ਉਤਪਜਾ ਖਾਣੀ ਸੇ ਸਜਾ,
ਆਂਡਿਆਂ ਤੋਂ ਪੈਦਾ ਹੋਣ ਵਾਲੀਆਂ ਜੂਨੀਆਂ ਉਹਨਾਂ ਨੂੰ ਅੰਡਜ ਕਹਿੰਦੇ ਨੇ, ਜੇਰ ਤੋਂ ਪੈਦਾ ਹੋਣ ਵਾਲੇ ਜੇਰਜ, ਧਰਤੀ ਤੋਂ ਪੈਦਾ ਹੋਣ ਵਾਲੀ ਦਰਖਤ ਪ੍ਰਕਾਰਾ ਇਹ ਉਤਪੁਜ ਨੇ, ਫਿਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿੱਚੜ ਜੂਆਂ ਆਦਿਕ, ਇਹ ਸਾਰੀਆਂ ਸੇਤ ਜਹਾਂ ਇਹ ਜਿੰਨੀਆਂ ਵੀ ਚਾਰ ਖਾਣੀਆਂ ਹਨ।
ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ,
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਇਹਨਾਂ ਸਾਰਿਆਂ ਦੀ ਮਿਤ ਜਾਣਦਾ ਹੈ, ਚਾਹੇ ਉਹ ਸਰਾਂ ਵਿਚ, ਚਾਹੇ ਉਹ ਮੇਰਾ ਪਹਾੜਾਂ ਵਿਚ ਹੈ, ਤੇ ਜਿਤਨੇ ਵੀ ਜਨਤਾ ਹਾਂ ਜੀਵ ਨੇ ਉਹਨਾਂ ਸਾਰਿਆਂ ਦੀ ਮਿਤ ਮਰਿਆਦਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ।
ਨਾਨਕ ਜਾਣਤੀ ਉਪਾਏ ਕੈ ਮਿਲੇ ਸਭਨਾ,
ਨਾਨਕ ਜੰਤ ਉਪਾਏ ਕੈ, ਨਾਨਕ ਜੀ ਕਹਿੰਦੇ ਜਿਤਨੇ ਵੀ ਜੰਤ ਨੇ, ਜਿਤਨੇ ਵੀ ਜੀਵ ਨੇ, ਇਹ ਪੈਦਾ ਕੀਤੇ ਹੋਏ ਸੰਭਾਲੇ ਸਭਨਾ, ਪਰਮੇਸ਼ਰ ਸਾਰਿਆਂ ਦੀ ਸੰਭਾਲ ਕਰਦਾ, ਜਿੱਥੇ ਜਿੱਥੇ ਵੀ ਜਿਹੜੇ ਜੀਵ ਬਣਾਏ ਨੇ, ਚਾਹੇ ਉਹ ਸੇਤਜ ਤੋਂ ਬਣੇ ਨੇ, ਚਾਹੇ ਉਤਪਜ ਤੋਂ ਬਣੇ ਨੇ, ਚਾਹੇ ਉਹ ਅੰਡਜ ਤੋਂ ਬਣੇ ਨੇ, ਜੇਰਗ ਤੋਂ ਬਣੇ ਨੇ, ਚਾਹੇ ਉਹ ਮੇਘਾਂ ਵਿਚ ਨੇ, ਚਾਹੇ ਉਹ ਮੇਰਾਂ ਵਿਚ ਨੇ, ਚਾਹੇ ਉਹ ਸਮੁੰਦਰਾਂ ਵਿਚ ਨੇ, ਨਦੀਆਂ ਚ ਨੇ, ਦਰਿਆਵਾਂ ਵਿਚ ਨੇ, ਜਿੱਥੇ ਜਿੱਥੇ ਵੀ ਜਿਹੜੇ ਜੀਵ ਉਸ ਅਕਾਲ ਪੁਰਖ ਪਰਮੇਸ਼ਰ ਨੇ ਪੈਦਾ ਕੀਤੇ ਨੇ, ਵਾਹਿਗੁਰੂ ਪਰਮੇਸ਼ਰ ਉਹਨਾਂ ਸਾਰੇ ਜੀਵਾਂ ਦੀ ਸਾਰ ਲੈਣ ਵਾਲਾ ਹੈ, ਉਹ ਸਾਰਿਆਂ ਦੀ ਸੰਭਾਲਣਾ ਕਰਦਾ, ਸਾਰਿਆਂ ਨੂੰ ਪਾਲਦਾ ਹੈ।
ਜਿਨ ਕਰਤਾ ਕਰਨਾ ਕੀਆ ਚਿੰਤਾ ਵੀ ਕਰਨੀ ਸਾ,
ਜਿਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਪਸਾਰਾ ਕੀਤਾ ਹੈ, ਉਸੇ ਨੂੰ ਚਿੰਤਾ ਹੈ ਸਾਰਿਆਂ ਦੀ, ਉਹ ਸਾਰਿਆਂ ਦੀ ਚਿੰਤਾ ਕਰਦਾ, ਹਰ ਇੱਕ ਜੀਵ ਦੀ ਚਿੰਤਾ ਕਰਦਾ। ਬੀਬੀ ਰਜਨੀ ਨੇ ਕਥਾ ਸੁਣੀ ਸਲੋਕ ਦੀ, ਇਹ ਜਿਹੜਾ ਸਲੋਕ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ, ਔਰ ਇਹਨੂੰ ਪੜ੍ਹਦੀ ਹੈ, ਔਰ ਇਸ ਸਲੋਕ ਨੂੰ ਵਿਚਾਰ ਕੇ ਉਹਨੇ ਇਹ ਨਿਸ਼ਚਾ ਕੀਤਾ ਹੋਇਆ ਆਪਣੇ ਮਨ ਚ ਕਿ ਜਿਤਨੇ ਵੀ ਜੀਵ ਪੈਦਾ ਕੀਤੇ ਹੋਏ ਨੇ ਸਾਰੇ ਪਰਮੇਸ਼ਰ ਦੇ, ਉਹਦਾ ਸਾਰੇ ਜੀਵਾਂ ਦੀ ਚਿੰਤਾ ਫਿਕਰ ਉਸ ਪਰਮੇਸ਼ਰ ਨੂੰ ਹੈ, ਉਹੀ ਸਾਰਿਆਂ ਨੂੰ ਪਾਲਦਾ, ਉਹੀ ਸਾਰਿਆਂ ਦੀ ਰੋਜੀ ਦਾ ਬੰਦੋਬਸਤ ਕਰਦਾ ਹੈ।
ਦੋਏਰਾ ਸੁਣ ਸੋ ਅਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੈ ਕੀਨ,
ਸਤਿਗੁਰੂ ਜੀ ਦਾ ਇਹ ਪਵਿੱਤਰ ਉਚਾਰਨ ਕੀਤਾ ਹੋਇਆ ਸ਼ਬਦ ਉਸ ਕੰਨਿਆ ਨੇ, ਉਸ ਲੜਕੀ ਨੇ ਸੁਣਿਆ, ਬੀਬੀ ਰਜਨੀ ਨੇ, ਦੁਨੀ ਚੰਦ ਦੀ ਲੜਕੀ ਸੀ, ਪੱਟੀ ਦਾ ਇਹ ਰਾਜਾ ਸੀ, ਉਹਨੇ ਇਸ ਸ਼ਬਦ ਨੂੰ ਸੁਣ ਕੇ ਇਹਦੇ ਅਰਥ ਜਿਹੜੇ ਸਨ ਉਹ ਚੰਗੀ ਤਰ੍ਹਾਂ ਵਿਚਾਰ ਕੇ ਇਹਨਾਂ ਅਰਥਾਂ ਦਾ ਨਿਸ਼ਚਾ ਉਹ ਆਪਣੇ ਮਨ ਵਿਚ ਕੀਤਾ ਹੋਇਆ ਸੀ।
ਤੀਨ ਲੋਕ ਪਤੀ ਪਰਮ ਗੁਰ ਰਿਜਕ ਸਭਨ ਕੋ ਦੀਨ,
ਉਹਨੇ ਇਹ ਨਿਸ਼ਚਾ ਕੀਤਾ ਹੋਇਆ ਸੀ ਲੜਕੀ ਨੇ ਕਿ ਵਾਹਿਗੁਰੂ ਪਰਮੇਸ਼ਰ ਜਿਹੜਾ ਤਿੰਨਾਂ ਲੋਕਾਂ ਦਾ ਪਤੀ ਹੈ, ਉਹ ਸਾਰੀ ਸ੍ਰਿਸ਼ਟੀ ਦਾ ਪਰਮ ਗੁਰੂ ਹੈ, ਉਹੀ ਸਾਰੇ ਸੰਸਾਰ ਦੇ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ, ਉਹੀ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਉਹ ਹਰ ਇੱਕ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਉਹੀ ਸਾਰਿਆਂ ਨੂੰ ਪਾਲਣ ਵਾਲਾ ਹੈ, ਤਿੰਨਾਂ ਲੋਕਾਂ ਵਿਚ ਜਿੱਥੇ ਜਿੱਥੇ ਜੀਵ ਨੇ ਹਰ ਇੱਕ ਦੀ ਪਰਵਰਿਸ਼ ਹਰ ਇੱਕ ਦੀ ਪਾਲਣਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਿੰਨਾਂ ਲੋਕਾਂ ਦਾ ਪਤੀ ਕਰਦਾ, ਇਹ ਨਿਸ਼ਚਾ ਉਸ ਲੜਕੀ ਨੇ ਉਸ ਕੰਨਿਆ ਨੇ ਆਪਣੇ ਮਨ ਚ ਕੀਤਾ ਹੋਇਆ।
ਕਿਉਂ ਪਏ ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ।
ਇੱਕ ਦਿਨ ਇਹ ਪੰਜੇ ਭੈਣਾਂ ਇਕੱਠੀਆਂ ਬੈਠੀਆਂ ਸੀ ਤੇ ਇਕੱਠੀਆਂ ਬੈਠੀਆਂ ਆਪਸ ਵਿਚ ਗੱਲਾਂ ਕਰਨ ਲੱਗ ਪਈਆਂ ਤੇ ਕਥਾ ਸੁਣਾਉਣ ਲੱਗ ਪਈਆਂ ਇੱਕ ਦੂਜੇ ਨੂੰ। ਜਿਹੋ ਜਿਹੋ ਜੀ ਕਿਸੇ ਦੀ ਮਤ ਸੀ ਆਪਣੀ ਮਤ ਮੁਤਾਬਕ ਜੋ ਉਹਨਾਂ ਦੇ ਮਨ ਚ ਆਇਆ, ਪੰਜੇ ਭੈਣਾਂ ਆਪਸ ਵਿਚ ਗੱਲਾਂ ਕਰਦੀਆਂ ਇੱਕ ਦੂਜੇ ਨੂੰ ਕਥਾ ਸੁਣਾਉਣ ਲੱਗੀਆਂ।
ਨਿਜ ਪਿਤ ਕੀ ਭਾਸਤ ਬੜੇ ਆਈ ਹਮੈ ਪਦਾਰਥ ਅਦਕ ਭੁਗਾਏ।
ਚਾਰ ਭੈਣਾਂ ਸੀ ਇਹਦੀਆਂ, ਬੀਬੀ ਰਜਨੀ ਦੀਆਂ ਹੋਰ, ਉਹ ਸਾਰੀਆਂ ਭੈਣਾਂ ਚਾਰੇ ਆਪਣੇ ਪਿਓ ਦੀ ਵਡਿਆਈ ਕਰੀ ਜਾਣ ਕਿ ਸਾਡਾ ਪਿਤਾ ਬੜਾ ਚੰਗਾ ਧਰਮੀ ਹੈ, ਉਹ ਸਾਨੂੰ ਸਾਰੀਆਂ ਭੋਗਣ ਦੀਆਂ ਚੀਜ਼ਾਂ ਦਿੰਦਾ ਜੋ ਸਾਡੇ ਖਾਣ ਵਿਚ ਪਹਿਨਣ ਵਿਚ ਆਉਂਦਾ, ਵਧੀਆ ਖਾਣਾ ਵਧੀਆ ਪਹਿਨਣਾ ਸਾਰੀਆਂ ਚੀਜ਼ਾਂ ਦਾ ਬੰਦੋਬਸਤ ਸਾਡਾ ਪਿਤਾ ਕਰਦਾ। ਉਹ ਆਪਣੇ ਪਿਤਾ ਦੀ ਵਡਿਆਈ ਕਰ ਰਹੀਆਂ ਸਨ।
ਖਾਨ ਪਾਨ ਪੈਰਨ ਕੋ ਦਾਤਾ ਬਸਰ ਬਿਬੂਕਨ ਦੇ ਵਕਿਆਤਾ।
ਸਾਡਾ ਜਿਹੜਾ ਪਿਤਾ ਹੈ ਉਹ ਸਾਨੂੰ ਖਾਣ ਨੂੰ ਪਹਿਨਣ ਨੂੰ ਦਿੰਦਾ, ਉਹ ਸਾਡੇ ਖਾਣ ਪਾਣ ਦਾ ਦਾਤਾ ਸਾਡਾ ਪਿਤਾ, ਸਾਡਾ ਪਿਤਾ ਸਾਨੂੰ ਪਹਿਨਣ ਖਾਣ ਨੂੰ ਦਿੰਦਾ, ਜੋ ਦੇ ਰਿਹਾ ਉਹੀ ਅਸੀਂ ਖਾ ਰਹੀਆਂ ਹਾਂ, ਜੋ ਦਿੰਦਾ ਉਹੀ ਅਸੀਂ ਆਪਣੇ ਸਰੀਰ ਤੇ ਪਹਿਨ ਰਹੀਆਂ ਹਾਂ।
ਸਭ ਤੇ ਸੁਣ ਜਿਸ ਕੰਨਿਆ ਕਹਿਓ ਪਾਲਤ ਪ੍ਰਭੋ ਸਭਨ ਕੋ ਲਿਓ।
ਤੇਰੇ ਜਿਹੜੇ ਬਸਤਰ ਨੇ ਗਹਿਣੇ ਨੇ ਇਹ ਵੀ ਸਾਡੇ ਪਿਤਾ ਦੇ ਦਿੱਤੇ ਹੋਏ ਨੇ, ਸਾਡਾ ਪਿਤਾ ਹੀ ਦਾਤ ਹੈ ਸਾਡੇ ਵਾਸਤੇ। ਜਦੋਂ ਲੜਕੀਆਂ ਚਾਰੇ ਇਹ ਗੱਲ ਕਹਿ ਰਹੀਆਂ ਸੀ ਉਹਨੇ, ਹੁਣ ਬੀਬੀ ਰਜਨੀ ਨੇ ਉਹਨਾਂ ਦੇ ਮੁਖੋਂ ਸੁਣੀ ਇਹ ਗੱਲ। ਇਹ ਹੁਣ ਪਰਮੇਸ਼ਰ ਦੀ ਭਗਤ ਸੀ, ਪ੍ਰਭੂ ਦੀ ਭਗਤ ਸੀ, ਮਹਾਂਪੁਰਖਾਂ ਦੀ ਸੰਗਤ ਕਰਦੀ ਸੀ, ਗੁਰੂ ਨਾਨਕ ਸਾਹਿਬ ਦਾ ਸਲੋਕ ਪੜਿਆ ਕਰਦੀ ਸੀ ਹਰ ਰੋਜ਼। ਇਹ ਸੁਣ ਕੇ ਉਹਨਾਂ ਆਪਣੀਆਂ ਭੈਣਾਂ ਕੋਲੋਂ ਬੋਲੀ, ਕਹਿਣ ਲੱਗੀ ਭੈਣੋ ਤੁਸੀਂ ਗਲਤ ਕਹਿ ਰਹੀਆਂ, ਤੁਸੀਂ ਇਹ ਗੱਲ ਸਹੀ ਨਹੀਂ ਕਹਿ ਰਹੀਆਂ, ਇਹ ਸਹੀ ਨਹੀਂ। ਦਰਅਸਲ ਜਿਹੜਾ ਸਾਨੂੰ ਪਾਲਣ ਵਾਲਾ ਹੈ ਉਹ ਤਾਂ ਇੱਕ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਹੈ। ਪਾਲਤ ਪ੍ਰਭੂ ਸਭਨ ਕੋ ਲਿਓ, ਕੱਲਾ ਸਾਨੂੰ ਨਹੀਂ, ਜਿਤਨੇ ਵੀ ਸੰਸਾਰ ਦੇ ਜੀਵ ਨੇ ਉਹਨਾਂ ਸਾਰਿਆਂ ਨੂੰ ਪਾਲਣ ਵਾਲਾ ਪਾਲਣਹਾਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹੀ ਸਾਰਿਆਂ ਨੂੰ ਪਾਲਦਾ ਹੈ।
ਦਾਤਨ ਕੋ ਦਾਤਾ ਇੱਕ ਰਾਮ ਕਰੈ ਜਗਤ ਕੇ ਪੂਰਨ ਕਾਮ।
ਉਹ ਦਾਤਿਆਂ ਦਾ ਦਾਤਾ ਹੈ, ਦਾਤਨ ਕੋ ਦਾਤਾ ਪਰਮੇਸ਼ਰ ਹੈ, ਜਿਹੜਾ ਵੱਡੇ ਵੱਡੇ ਦਾਤਿਆਂ ਨੂੰ ਵੀ ਦਾਤਾਂ ਦਿੰਦਾ। ਐਸਾ ਹੈ ਉਹ ਰਾਮ ਕਿ ਦੁਨੀਆਂ ਦੇ ਜਿਹੜੇ ਦਾਤੇ ਨੇ ਉਹਨਾਂ ਨੂੰ ਵੀ ਉਹ ਦਾਨ ਦੇਣ ਵਾਲਾ, ਉਹ ਸਾਰੇ ਜਗਤ ਦੇ ਜਿੰਨੇ ਵੀ ਕੰਮ ਨੇ ਉਹਨਾਂ ਕੰਮਾਂ ਨੂੰ ਪੂਰਨ ਕਰਨ ਵਾਲਾ ਹੈ।
ਸਭ ਦਿਨ ਸਭ ਕੋ ਭੋਗ ਭੋਗਾਵੇ ਕਰ ਹਰ ਕੋ ਜੀਵਤ ਪਾਵੇ।
ਸਾਰੇ ਦਿਨ ਵਿਚ ਜਿਤਨੇ ਜੀਵ ਸੰਸਾਰ ਦੀਆਂ ਚੀਜ਼ਾਂ ਖਾਣ ਪੀਣ ਦੀਆਂ ਭੋਗਦੇ ਨੇ ਉਹ ਪਰਮੇਸ਼ਰ ਹੀ ਸਾਰਿਆਂ ਤੱਕ ਪਹੁੰਚਾਉਂਦਾ, ਅਕਾਲ ਪੁਰਖ ਹੀ ਸਾਰਿਆਂ ਤੱਕ ਉਹ ਸਾਰਾ ਆਹਾਰ ਪਹੁੰਚਦਾ ਕਰਦਾ। ਜਿੱਥੇ ਜਿੱਥੇ ਵੀ ਕੋਈ ਜੀਵ ਹੈ ਉੱਥੇ ਤੱਕ ਪਰਮੇਸ਼ਰ ਉਹਦਾ ਭੋਜਨ ਪਹੁੰਚਾਉਂਦਾ ਹੈ।
ਸੋਨਾ ਦੇ ਸਭ ਲਹਿ ਬਿਨਾਸ ਇਸ ਬਿਨ ਕਹਾ ਜੀਵਨ ਕੀ ਆਸ।
ਜੇ ਉਹ ਪਰਮੇਸ਼ਰ ਨਾ ਦੇਵੇ ਤੇ ਫਿਰ ਸਾਰਿਆਂ ਦਾ ਵਿਨਾਸ਼ ਹੋ ਜਾਏ, ਪਰਮੇਸ਼ਰ ਹੀ ਦਿੰਦਾ ਨਾ ਸਾਰਿਆਂ ਨੂੰ। ਹੁਣ ਇਹ ਦੱਸੋ ਵੀ ਸਾਡੇ ਪਿਤਾ ਨੂੰ ਕੌਣ ਦਿੰਦਾ? ਸਾਡੇ ਪਿਤਾ ਨੂੰ ਪਰਮੇਸ਼ਰ ਹੀ ਦੇ ਰਿਹਾ ਨਾ, ਤੇ ਫਿਰ ਸਾਨੂੰ ਵੀ ਪਰਮੇਸ਼ਰ ਹੀ ਦੇ ਰਿਹਾ। ਇਹ ਤਾਂ ਬਹਾਨੇ ਵਿਚ ਬਣੇ ਹੋਏ ਨੇ। ਜੇ ਪਰਮੇਸ਼ਰ ਨਾ ਦੇਵੇ ਤੇ ਸਾਰਿਆਂ ਦਾ ਵਿਨਾਸ਼ ਹੋ ਜਾਵੇ, ਉਸ ਤੋਂ ਬਿਨਾਂ ਫਿਰ ਪਰਮੇਸ਼ਰ ਤੋਂ ਬਿਨਾਂ ਕਿਸੇ ਦੇ ਵੀ ਜੀਵਨ ਦੀ ਆਸ ਉਹ ਨਹੀਂ ਬਣ ਸਕਦੀ, ਨਹੀਂ ਬਜ ਸਕਦੀ।
ਰਾਉ ਰੰਕ ਗਜ ਚੀਟੀ ਜੋਈ ਸਭ ਕੋ ਦਾਤਾ ਰਾਤਾ ਸੋਈ।
ਚਾਹੇ ਕੋਈ ਰਾਜਾ ਹੈ ਤੇ ਚਾਹੇ ਕੋਈ ਭਿਖਾਰੀ ਹੈ, ਚਾਹੇ ਕੋਈ ਹਾਥੀ ਹੈ ਤੇ ਚਾਹੇ ਕੀੜੀ ਹੈ, ਸਾਰਿਆਂ ਦਾ ਦਾਤਾ ਸਭ ਦਾ ਰੱਖਿਅਕ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਉਹੀ ਦਾਤਾ ਦਿੰਦਾ ਹੈ, ਉਹੀ ਰੱਖਿਆ ਕਰਕੇ ਰੱਖਿਅਕ ਹੋ ਕੇ ਰੱਖਿਆ ਕਰਦਾ ਹੈ।
ਅਪਰ ਦਿਖੈ ਸਮਰਥ ਹੈ ਕਾ ਜੀਵਨ ਜੋ ਪਾਲੈ ਜੈ ਕਾ।
ਹੋਰ ਕਿਹਦੇ ਵਿਚ ਇਹੋ ਜਿਹੀ ਸਮਰੱਥਾ ਹੋ ਸਕਦੀ ਹੈ ਜਿਹੜਾ ਜੀਵਾਂ ਨੂੰ ਪਾਲ ਸਕੇ? ਇਹ ਸਮਰੱਥਾ ਤਾਂ ਸਿਰਫ ਇੱਕ ਪਰਮੇਸ਼ਰ ਵਿਚ ਹੈ, ਇੱਕ ਅਕਾਲ ਪੁਰਖ ਵਿਚ ਹੈ। ਉਹੀ ਸਾਰਿਆਂ ਨੂੰ ਪਾਲਣ ਵਾਲਾ ਹੈ, ਉਹੀ ਸਾਰਿਆਂ ਨੂੰ ਪਾਲਦਾ ਹੈ।
ਇਮ ਸੁਨ ਕੰਨਿਆ ਸਭੀ ਕਹਿ ਹਮਕੋ ਪਿਤ ਪਿਤ ਪਾਲਤ ਰਹਿ।
ਉਹ ਲੜਕੀਆਂ ਮਨਮੁਖ ਸੀ, ਇਹਦੀਆਂ ਦੂਜੀਆਂ ਭੈਣਾਂ, ਉਹ ਕਿੱਥੇ ਮੰਨਣ ਰਜਨੀ ਦਾ ਕਹਿਣਾ। ਉਹ ਕਹਿਣ ਜੀ ਸਾਡਾ ਸਾਨੂੰ ਤਾਂ ਸਾਡਾ ਪਿਤਾ ਹੀ ਪਾਲਦਾ, ਸਾਨੂੰ ਤਾਂ ਸਾਡਾ ਪਾਲਕ ਤਾਂ ਸਾਡਾ ਪਿਤਾ ਹੀ ਹੈ, ਉਹੀ ਸਾਡੀ ਪਾਲਣਾ ਕਰਦਾ।
ਮੈਂ ਦੇਖਿਓ ਦੇ ਤੋ ਕਿਤ ਰਾਮ ਜੀਓ ਜਾਏ ਕਿਸਕੇ ਕਬ ਧਾਮ।
ਅਸੀਂ ਤਾਂ ਨੀ ਰੱਬ ਵੇਖਿਆ ਕਿਸੇ ਨੂੰ ਦਿੰਦਾ, ਉਹ ਕਹਿੰਦੀਆਂ ਅਸੀਂ ਤਾਂ ਕੋਈ ਨੀ ਵੇਖਿਆ ਕਿਸੇ ਦੇ ਘਰ ਚ ਆ ਕੇ ਰੱਬ ਦਿੰਦਾ ਕਿਸੇ ਨੂੰ, ਸਾਡਾ ਪਿਤਾ ਹੀ ਦਿੰਦਾ ਸਾਨੂੰ ਸਾਰਿਆਂ ਨੂੰ, ਤੇ ਹੋਰ ਵੀ ਜਿੰਨੇ ਜੀਵ ਨੇ ਉਹਨਾਂ ਦੇ ਪਿਤਾ ਉਹਨਾਂ ਨੂੰ ਦੇ ਰਹੇ ਨੇ। ਅਸੀਂ ਤਾਂ ਰੱਬ ਵੇਖਿਆ ਨੀ ਵੀ ਜਿਹੜਾ ਕਿਸੇ ਦੇ ਘਰ ਆ ਕੇ ਕਿਸੇ ਨੂੰ ਦਾਨ ਦਿੰਦਾ ਹੋਵੇ, ਦਾਤ ਦਿੰਦਾ ਹੋਵੇ।
ਅਨ ਬਸਤਰ ਸਭ ਕਰਕੇ ਤਿਆਰ ਕਿਸ ਕੋ ਕੌਣ ਦੇਤ ਕਿਸ ਬਾਰ।
ਵੇਖਿਆ ਕਦੇ ਕਿਸੇ ਨੇ ਰੱਬ ਵੀ, ਰੱਬ ਆ ਕੇ ਅੰਨ ਦਿੰਦਾ ਹੋਵੇ, ਕੱਪੜੇ ਦਿੰਦਾ ਹੋਵੇ, ਬਸਤਰ ਦਿੰਦਾ ਹੋਵੇ। ਇਹ ਤਾਂ ਸਾਡਾ ਪਿਤਾ ਹੈ ਜਿਹੜਾ ਸਾਨੂੰ ਅੰਨ ਵੀ ਦਿੰਦਾ, ਬਸਤਰ ਵੀ ਦਿੰਦਾ, ਗਹਿਣੇ ਵੀ ਦਿੰਦਾ, ਜੋ ਸਾਡੀਆਂ ਲੋੜ ਦੀਆਂ ਚੀਜ਼ਾਂ ਨੇ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ। ਅਸੀਂ ਕਿਹੜਾ ਰੱਬ ਵੇਖਿਆ, ਕਿਹੜਾ ਰੱਬ ਜਿਹੜਾ ਆ ਕੇ ਕਿਸੇ ਨੂੰ ਦਾਨ ਦਿੰਦਾ ਜਾਂ ਅੰਨ ਬਸਤਰ ਦੇ ਕੇ ਪਾਲਦਾ ਹੈ।
ਇਹ ਸੁਣ ਕੇ ਕੰਨਿਆ ਲੜ ਪਰੀ ਜਾਏ ਪਿਤਾ ਕੇ ਡਿਗ ਸੁਧ ਕਰੇ।
ਰਜਨੀ ਆਖੇ ਨਹੀਂ ਰੱਬ ਪਾਲਣ ਵਾਲਾ, ਉਹ ਦਿਸਦਾ ਨੀ ਪਰ ਪਾਲਦਾ ਹੈ ਸਾਰਿਆਂ ਨੂੰ, ਉਹੀ ਹੈ ਸਾਰਿਆਂ ਦਾ ਪਾਲਣਾ। ਏਦਾਂ ਕਹਿ ਸੁਣ ਕੇ ਆਪਸ ਵਿਚ ਲੜ ਪਈਆਂ, ਇਹ ਰਜਨੀ ਨਾਲ ਲੜ ਪਈਆਂ ਵੀ ਤੂੰ ਗਲਤ ਬੋਲਦੀ। ਰਜਨੀ ਆਖੇ ਵੀ ਤੁਸੀਂ ਗਲਤ ਹੋ। ਆਪਸ ਵਿਚ ਇਹਨਾਂ ਦਾ ਝਗੜਾ ਹੋ ਗਿਆ, ਲੜਾਈ ਹੋ ਗਈ, ਤੇ ਇਹਨਾਂ ਨੇ ਜਾ ਕੇ ਰਜਨੀ ਦੀ ਸ਼ਿਕਾਇਤ ਆਪਣੇ ਪਿਤਾ ਦੁਨੀ ਚੰਦ ਕੋਲ ਕਰ ਦਿੱਤੀ ਵੀ ਰਜਨੀ ਏਦਾਂ ਕਹਿੰਦੀ ਹੈ। ਇਹਨਾਂ ਨੇ ਜਾ ਕੇ ਪਿਤਾ ਦੇ ਕੋਲ ਆਪਣੇ ਕੋਲ ਸ਼ਿਕਾਇਤ ਕਰ ਦਿੱਤੀ, ਉਹਨੂੰ ਜਾ ਕੇ ਖਬਰ ਦਿੱਤੀ।
ਹਮ ਸਭ ਕਰੈ ਪਿਤਾ ਤੇ ਖਾਵਤ ਇਹ ਕੁਛ ਬਾਤ ਅਪਰ ਵਿਦ ਤਾਵਤ।
ਆ ਕੇ ਕਹਿਣ ਲੱਗੀਆਂ ਚਾਰੇ ਭੈਣਾਂ ਦੁਨੀ ਚੰਦ ਨੂੰ, ਕਹਿਣ ਲੱਗੀਆਂ ਪਿਤਾ ਜੀ ਅਸੀਂ ਕਹਿੰਦੀਆਂ ਵੀ ਸਾਨੂੰ ਜੋ ਕੁਝ ਮਿਲਦਾ ਸਾਡਾ ਪਿਤਾ ਦਿੰਦਾ, ਪਰ ਆ ਰਜਨੀ ਵੇਖੋ ਹੋਰ ਹੀ ਕੁਝ ਕਹਿੰਦੀ ਹੈ। ਇਹ ਉਲਟਾ ਕੇ ਗੱਲ ਬਿਦਲਤਾਵਨ ਪ੍ਰਗਟ ਕਰਦੀ ਹੈ, ਕਹਿੰਦੀ ਨਹੀਂ ਪਿਤਾ ਨਹੀਂ ਦਿੰਦਾ ਪਰਮੇਸ਼ਰ ਦਿੰਦਾ ਸਾਰਿਆਂ ਨੂੰ, ਤੇ ਉਲਟੀ ਗੱਲ ਹੀ ਕਰ ਰਹੀ ਹੈ।
ਜੋ ਪ੍ਰਤ ਪਾਰੈ ਦੇਤ ਹਮੇਸ਼ ਲਘੂ ਤਨ ਤੇ ਜਿਨਕੀਨ ਵਿਸ਼ੇਸ਼।
ਸਾਨੂੰ ਹਮੇਸ਼ਾ ਪਾਲਣ ਵਾਲਾ ਪਿਤਾ ਜੇ ਤੂੰ ਸਾਨੂੰ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਸਾਡੇ ਸਰੀਰ ਵੱਡੇ ਕੀਤੇ, ਸਾਡੀ ਪਰਵਰਿਸ਼ ਕੀਤੀ, ਸਾਡੀ ਪਾਲਣਾ ਕੀਤੀ ਹੈ।
ਸੁਖ ਸੋ ਸ਼ੁਭ ਆਰਾਮ ਕਰੇ ਕਿਸੂ ਬਾਤ ਕੀ ਚਿੰਤ ਨਾ ਧਰੇ।
ਅਸੀਂ ਸੁਖ ਨਾਲ ਸਾਰੀਆਂ ਸ਼ੁਭ ਆਹਾਰ ਕਰਦੀਆਂ, ਸਾਨੂੰ ਖਾਣ ਨੂੰ ਵਧੀਆ ਭੋਜਨ ਮਿਲਦਾ, ਪਾਣ ਨੂੰ ਵਧੀਆ ਕੱਪੜੇ ਬਸਤਰ ਮਿਲਦੇ ਨੇ, ਸਾਨੂੰ ਕਿਸੇ ਪ੍ਰਕਾਰ ਦੀ ਪਿਤਾ ਜੀ ਤੁਹਾਡੇ ਹੁੰਦਿਆਂ ਕੋਈ ਚਿੰਤਾ ਨਹੀਂ, ਸਾਡੇ ਕੋਲ ਹਰ ਪ੍ਰਕਾਰ ਦੀ ਜ਼ਰੂਰਤ ਦੀ ਚੀਜ਼ ਮੌਜੂਦ ਹੈ।
ਇਹ ਮੈਂ ਮਨ ਮਤ ਕੀਏ ਨਿਆਰੋ ਹਮ ਸਭ ਕਹਿ ਕੀਨਸ ਨਿਰਦਾਰੋ।
ਪਰ ਰਜਨੀ ਨੀ ਮੰਨਦੀ ਇਸ ਗੱਲ ਨੂੰ, ਇਹ ਸਾਡੇ ਨਾਲ ਲੜਦੀ ਹੈ, ਝਗੜਦੀ ਹੈ, ਕਹਿੰਦੀ ਨੀ ਰੱਬ ਦੇਣ ਵਾਲਾ ਸਾਰਿਆਂ ਨੂੰ, ਪਰਮੇਸ਼ਰ ਹੈ ਦੇਣ ਵਾਲਾ, ਦਾਤਾ ਅਕਾਲ ਪੁਰਖ ਹੈ। ਇਹ ਸਾਡੇ ਨਾਲ ਲੜਦੀ ਹੈ, ਇਹਨੇ ਆਪਣਾ ਜਿਹੜਾ ਮਤ ਹੈ ਸਾਡੇ ਨਾਲੋਂ ਵੱਖਰਾ ਕੀਤਾ ਹੋਇਆ ਹੈ, ਔਰ ਇਹਨੇ ਵੱਖਰੀ ਮਤ ਧਾਰਨ ਕੀਤੀ ਹੋਈ ਹੈ।
ਸੁਣ ਤ੍ਰਿਪਤ ਪਿਤ ਮੂਰਖ ਰੋਸਾ ਮੈਂ ਈਸ਼ਰ ਕੋ ਲਖਿਓ ਭਰੋਸਾ।
ਜਿਹੜਾ ਦੁਨੀ ਚੰਦ ਸੀ ਉਹਨੇ ਸੁਣ ਕੇ ਉਹਨੇ ਵੀ ਬੜਾ ਗੁੱਸਾ ਕੀਤਾ ਵੀ ਮੇਰੀ ਇੱਕ ਲੜਕੀ ਮੇਰਾ ਅਹਿਸਾਨ ਨੀ ਮੰਨਦੀ, ਚਾਰ ਮੰਨਦੀਆਂ ਨੇ ਇੱਕ ਨੀ ਮੰਨਦੀ, ਇਹ ਕਹਿੰਦੀ ਹੈ ਰੱਬ ਦੇਣ ਵਾਲਾ। ਉਹਨੇ ਈਸ਼ਵਰ ਤੇ ਭਰੋਸਾ ਨਾ ਕੀਤਾ ਦੁਨੀ ਚੰਦ ਨੇ, ਉਹਨੇ ਇਹ ਨਾ ਆਖਿਆ ਵੀ ਰੱਬ ਹੀ ਦੇਣ ਵਾਲਾ ਸਾਰਿਆਂ ਨੂੰ, ਉਹ ਆਪਣੇ ਆਪਣੇ ਆਪ ਤੇ ਮਾਣ ਕਰਦਾ ਸੀ ਵੀ ਮੈਂ ਹੀ ਦਾਤਾ। ਉਹ ਆਪਣੇ ਆਪ ਨੂੰ ਹੁਣ ਇਸ ਪ੍ਰਕਾਰ ਦੇ ਨਾਲ ਉਹਨੇ ਮਨ ਚ ਬੜਾ ਭਾਰੀ ਰੋਸ ਕੀਤਾ, ਜਿਹੜਾ ਈਸ਼ਵਰ ਦਾ ਭਰੋਸਾ ਨਹੀਂ ਸੀ ਕਰਦਾ।
ਆਪਣੇ ਰਾਜਮਾਨ ਮੈਂ ਫੂਲਾ ਪ੍ਰਭੂ ਪ੍ਰਸਕੂਲ ਭਏ ਤੇ ਭੂਲਾ।
ਆਪਣੇ ਰਾਜ ਭਾਗ ਦਾ ਹੀ ਬੜਾ ਮਾਣ ਸੀ ਕਿ ਮੈਂ ਰਾਜਾ ਹਾਂ ਪੱਟੀ ਦਾ, ਤੇ ਰਾਜ ਭਾਗ ਦੇ ਮਾਣ ਚ ਇਹੋ ਜਿਹਾ ਫੁੱਲਿਆ ਕਿ ਵਾਹਿਗੁਰੂ ਤੋਂ ਪਰਮੇਸ਼ਰ ਤੋਂ ਪ੍ਰਤੀਕੂਲ ਉਲਟ ਹੋ ਕੇ ਭੁੱਲਿਆ ਹੋਇਆ।
ਸਭ ਕੰਨਿਆ ਨਿਜ ਨਿਕਟ ਅਕਾਰੀ ਆਸ਼ਾ ਸਮਝਣ ਇੱਛਾ ਧਾਰੇ।
ਇਹਨੇ ਸਾਰੀਆਂ ਲੜਕੀਆਂ ਨੂੰ ਵਾਰੀ ਵਾਰੀ ਕਰਕੇ ਆਪਣੇ ਕੋਲ ਸੱਦਿਆ ਵੀ ਉਹਨਾਂ ਨੂੰ ਪੁੱਛਾਂ ਕਿ ਉਹਨਾਂ ਦੇ ਅੰਦਰ ਦੀ ਬਿਰਤੀ ਕਿਹੋ ਜਿਹੀ ਹੈ। ਕੱਲੀ ਕੱਲੀ ਲੜਕੀ ਨੂੰ ਸੱਦ ਕੇ ਉਹਨਾਂ ਦੇ ਅੰਦਰ ਦੀ ਬਿਰਤੀ ਜਾਣਨ ਵਾਸਤੇ, ਉਹਨਾਂ ਦਾ ਆਸ਼ਾ ਸਮਝਣ ਵਾਸਤੇ ਇਹਨੇ ਆਪਣੇ ਕੋਲ ਦੁਨੀ ਚੰਦ ਨੇ ਬੁਲਾਇਆ।
ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ, ਕਹੋ ਤੂੰ ਕਿਸ ਕੋ ਭੁਗਤੈ ਭਾਗਾ।
ਕੱਲਾ ਕੱਲਾ ਕਰਕੇ ਇੱਕ ਲੜਕੀ ਨੂੰ ਵੱਖਰੀ ਵੱਖਰੀ ਕਰਕੇ ਪੁੱਛਦਾ ਹੈ, ਪੁੱਤਰੀ ਏਦਾਂ ਦੱਸ ਵੀ ਤੂੰ ਕਿਹਦਾ ਦਿੱਤਾ ਖਾਨੀ ਹੈ, ਜਿਹੜੇ ਤੈਨੂੰ ਸੁੱਖ ਆਰਾਮ ਮਿਲੇ ਨੇ ਕਿਸਦੇ ਦਿੱਤੇ ਹੋਏ ਮਿਲੇ ਹੋਏ ਨੇ। ਮਾਨੀ ਸੀ, ਹੰਕਾਰੀ ਸੀ ਦੁਨੀ ਚੰਦ, ਇਸ ਕਰਕੇ ਕੱਲੀ ਕੱਲੀ ਲੜਕੀ ਨੂੰ ਵੱਖੋ ਵੱਖਰਾ ਕਰਕੇ ਪੁੱਛਦਾ ਕਿ ਤੂੰ ਕਿਸਦਾ ਦਿੱਤਾ ਖਾਨੀ ਹੈ ਔਰ ਕਿਸਦਾ ਦਿੱਤਾ ਪਹਿਨਦੀ ਹੈ।
ਸਭ ਨੇ ਕਹਿਓ ਪਿਤਾ ਹਮ ਤੇਰਾ, ਖਾਵੇ ਪੈਰੇ ਦਰਬ ਕਨੀਰਾ।
ਜਿਹੜੀਆਂ ਚਾਰ ਲੜਕੀਆਂ ਸੀ ਉਹਨਾਂ ਨੇ ਸਾਰੀਆਂ ਨੇ ਇੱਕੋ ਜਵਾਬ ਦਿੱਤਾ, ਕਹਿਣ ਲੱਗੀਆਂ ਪਿਤਾ ਜੀ ਅਸੀਂ ਤਾਂ ਤੁਹਾਡਾ ਦਿੱਤਾ ਖਾਨੀਆਂ, ਜੋ ਤੁਸੀਂ ਦਿੰਦੇ ਹੋ ਖਾਨੀਆਂ, ਜੋ ਤੁਸੀਂ ਦਿੰਦੇ ਹੋ ਅਸੀਂ ਪਹਿਨਦੀਆਂ ਹਾਂ, ਸਾਡੇ ਕੋਲ ਜਿਹੜਾ ਧਨ ਖਰਚਣ ਵਾਸਤੇ ਚਾਹੀਦਾ ਉਹ ਵੀ ਸਾਨੂੰ ਤੁਹਾਡੇ ਕੋਲੋਂ ਮਿਲਦਾ, ਤੁਸੀਂ ਹੀ ਸਾਡੇ ਪਾਲਣ ਹਾਰ ਹੋ, ਤੁਸੀਂ ਸਾਨੂੰ ਪਾਲਣ ਵਾਲੇ ਹੋ।
ਪ੍ਰਿਥ ਪਾਰਸ ਨਿਚ ਦੇਸ ਆਰਾ, ਹਮਸਾ ਭੁਗਤੈ ਭਾਗ ਤੁਆਰਾ।
ਸਾਡੀ ਪ੍ਰਤਪਾਲਣਾ ਕਰਕੇ ਸਾਨੂੰ ਰੋਜ਼ ਆਹਾਰ ਦਿੰਦੇ ਹੋ, ਭੋਜਨ ਦਿੰਦੇ ਹੋ, ਅਸੀਂ ਜਿਤਨੇ ਸੁੱਖ ਆਰਾਮ ਭੋਗ ਰਹੀਆਂ ਹਾਂ ਇਹ ਸਭ ਪਿਤਾ ਜੀ ਤੁਹਾਡੇ ਭਾਗਾਂ ਦੇ ਨੇ, ਤੁਹਾਡੇ ਭਾਗਾਂ ਦਾ ਹੀ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਰਿਹਾ।
ਨਿਜ ਭਗਨੀ ਸਭ ਤੇ ਪਸਚਾਤੀ, ਰਾਜ ਕੋਇਰ ਬੋਲੀ ਇਸ ਬਾਤੇ।
ਬਾਅਦ ਵਿਚ ਜਿਹੜੀ ਉਹ ਰਾਜ ਕੋਇਰ ਸੀ, ਯਾਨੀ ਕਿ ਰਜਨੀ, ਬੀਬੀ ਰਜਨੀ, ਉਹਨੂੰ ਸੱਦ ਕੇ ਫਿਰ ਇਹ ਪੁੱਛਣ ਲੱਗਾ, ਉਹਨੂੰ ਬੁਲਾ ਕੇ ਪੁੱਛਣ ਲੱਗਾ, ਤੂੰ ਦੱਸ ਤੇਰਾ ਕੀ ਨਿਰਣਾ ਹੈ।
ਏ ਪਿਤ ਭਾਗ ਏਕ ਕੋ ਦੂਆ, ਭੁਗਤੈ ਇਹ ਨਹੀਂ ਕਬ ਹੁਆ।
ਬੀਬੀ ਰਾਜ ਕੋਇਰ ਯਾਨੀ ਕਿ ਬੀਬੀ ਰਜਨੀ ਉਹ ਬੋਲੀ, ਕਹਿਣ ਲੱਗੀ ਪਿਤਾ ਜੀ ਗੱਲ ਏਦਾਂ ਹੈ ਕਿ ਇੱਕ ਬੰਦੇ ਦਾ ਭਾਗ ਕੋਈ ਦੂਸਰਾ ਨਹੀਂ ਭੋਗਦਾ, ਮੇਰੀਆਂ ਇਹ ਭੈਣਾਂ ਗਲਤ ਕਹਿੰਦੀਆਂ ਨੇ, ਇਹ ਕਹਿ ਰਹੀਆਂ ਨੇ ਵੀ ਅਸੀਂ ਤੇਰੇ ਭਾਗਾਂ ਦਾ ਖਾਂਦੀਆਂ, ਕਿਸੇ ਦੂਜੇ ਦੇ ਭਾਗਾਂ ਦਾ ਕੋਈ ਨਹੀਂ ਖਾਂਦਾ, ਇੱਕ ਦੇ ਭਾਗ ਦਾ ਕੋਈ ਦੂਸਰਾ ਨਹੀਂ ਭੋਗਦਾ, ਇਹੀ ਸੰਸਾਰ ਦਾ ਨੇਮ ਜਿਹੜਾ ਹੈ ਉਹ ਮੁੱਢ ਤੋਂ ਚੱਲਦਾ ਆ ਰਿਹਾ।
ਨਿਜ ਨਿਜ ਭਾਗ ਅਧਿਕਾਰ ਘਾਟ, ਭੋਗਤ ਜਗ ਮੈਂ ਰੰਕ ਸੁਰਾਟ।
ਆਪਣੇ ਆਪਣੇ ਭਾਗ ਸਾਰਿਆਂ ਨੂੰ ਭੋਗਣੇ ਪੈਂਦੇ ਨੇ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਸਾਰੇ ਆਪੋ ਆਪਣੇ ਭਾਗ ਭੋਗਦੇ ਨੇ, ਸਾਰਿਆਂ ਦੇ ਆਪੋ ਆਪਣੇ ਕਰਮ ਨੇ, ਉਹਨਾਂ ਨੇ ਆਪਣੇ ਆਪਣੇ ਭਾਗਾਂ ਦਾ ਲੈਣਾ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ, ਸਭ ਆਪਣੇ ਭਾਗਾਂ ਦਾ ਹੀ ਭੋਗਦੇ ਹਨ।
ਸੁਨ ਪ੍ਰਿਤ ਕ੍ਰੋਧ ਕਰਿਓ ਭਾਰੀ, ਸਭ ਕੇ ਸੁਨ ਗਿਰਾ ਉਚਾਰੇ।
ਜਦੋਂ ਪਿਓ ਨੇ ਇਹ ਗੱਲ ਸੁਣੀ ਨਾ, ਰਾਜ ਕੋਇਰ ਦੀ ਰਜਨੀ ਦੀ ਇਹ ਗੱਲ ਸੁਣੀ, ਉਹ ਗੁੱਸੇ ਚ ਪਹਿਲਾਂ ਹੀ ਸੀ, ਹੋਰ ਬੜਾ ਜ਼ਿਆਦਾ ਗੁੱਸਾ ਉਹਦੇ ਅੰਦਰ ਆਇਆ, ਬੜਾ ਭਾਰੀ ਕ੍ਰੋਧ ਆਇਆ, ਤੇ ਕ੍ਰੋਧ ਵਿਚ ਆ ਕੇ ਬੋਲਿਆ, ਕਹਿਣ ਲੱਗਾ,
ਅਮਕ ਰੰਕ ਹਮ ਜਾਤ ਮਜਾਰੇ, ਜਿਸਕੇ ਪੁੱਤਰ ਕਸ਼ਟ ਤਨ ਭਾਰੇ।
ਕਹਿਣ ਲੱਗਾ ਫਿਰ ਅੱਛਾ, ਭਾਗਾਂ ਦੀ ਗੱਲ ਕਰਦੀ ਵੀ ਆਪਣੇ ਭਾਗਾਂ ਦਾ ਹੀ ਸਾਰੇ ਭੋਗਦੇ ਨੇ, ਚੱਲ ਫਿਰ ਤੇਰੇ ਭਾਗਾਂ ਵਿਚ ਜਿਹੜਾ ਫਲਾਣਾ ਰਿਸ਼ਤੇਦਾਰ ਹੈ ਨਾ ਆਪਣੀ ਬਰਾਦਰੀ ਚ, ਉਹਦਾ ਹੈ ਇੱਕ ਲੜਕਾ ਜਿਹੜਾ ਪਿੰਗਲਾ ਹੈ, ਆਪਣੀ ਬਰਾਦਰੀ ਵਿਚ ਇੱਕ ਅਮਕਾ ਰਿਸ਼ਤੇਦਾਰ ਦੱਸਿਆ ਰਜਨੀ ਨੂੰ ਵੀ ਆਪਣਾ ਫਲਾਣਾ ਰਿਸ਼ਤੇਦਾਰ ਹੈ ਬਰਾਦਰੀ ਵਿਚ ਹੈ, ਉਹਦਾ ਇੱਕ ਲੜਕਾ ਹੈ ਉਹ ਪਿੰਗਲਾ ਹੈ।
ਹੱਥ ਪਾਮ ਅੰਗਰੀ ਚੜ ਗਈ, ਅਸ ਕੋ ਮੈਂ ਜਬ ਤੋਏ ਦੇ ਦਈ।
ਉਹ ਇਹੋ ਜਿਹਾ ਪਿੰਗਲਾ ਵੀ ਕੁਸ਼ਟ ਉਹਦੇ ਸਰੀਰ ਤੇ ਰੋਗ ਪਿਆ ਹੋਇਆ, ਕੋੜ ਪਿਆ ਹੋਇਆ, ਉਹਦੇ ਹੱਥ ਤੇ ਪੈਰਾਂ ਦੀਆਂ ਜਿਹੜੀਆਂ ਉਂਗਲੀਆਂ ਨੇ ਉਹ ਝੜ ਚੁੱਕੀਆਂ ਨੇ। ਜੇ ਤੂੰ ਭਾਗਾਂ ਦੀ ਗੱਲ ਕਰਦੀ ਹੈ ਨਾ, ਤੇ ਚੰਗਾ ਫਿਰ ਮੈਂ ਤੇਰੇ ਭਾਗ ਉਹਦੇ ਨਾਲ ਜੋੜ ਦਿੰਦਾ, ਅੱਜ ਤੋਂ ਬਾਅਦ ਉਹ ਤੇਰਾ ਪਤੀ ਹੋਵੇਗਾ, ਉਹਦੇ ਲੜ ਮੈਂ ਤੈਨੂੰ ਲਾ ਦਿੰਦਾ, ਫਿਰ ਪਤਾ ਲੱਗੇਗਾ ਤੈਨੂੰ ਵੀ ਕਿਹਦੇ ਭਾਗ ਕੋਈ ਦੂਜਾ ਕਿਵੇਂ ਭੋਗਦਾ, ਭਾਗ ਉਹਦੇ ਨੇ ਭੋਗੇਗੀ ਤੂੰ। ਤੂੰ ਕਹਿੰਦੀ ਹੈ ਨਾ ਵੀ ਆਪਣੇ ਆਪਣੇ ਭਾਗ ਭੋਗਦੇ ਨੇ ਸਾਰੇ, ਹੁਣ ਜਦੋਂ ਪਿੰਗਲੇ ਦੇ ਲੜ ਤੈਨੂੰ ਲਾਵਾਂਗਾ ਮੈਂ, ਜੇ ਤੇ ਹੱਥ ਪੈਰ ਹੀ ਝੜ ਗਏ ਨੇ, ਉਹਦਿਆਂ ਭਾਗਾਂ ਦਾ ਤੈਨੂੰ ਫਿਰ ਕਿਵੇਂ ਭੋਗਣਾ ਪਵੇਗਾ ਇਹ ਤੂੰ ਵੇਖੀ।
ਅਸਨ ਭਾਗ ਸਭ ਪੁੰਚਨ ਕਰੀਏ, ਨਰਕ ਸਮਾਨ ਕਸ਼ਟ ਕੋ ਸਹੀਐ।
ਫਿਰ ਤੂੰ ਆਪਣੇ ਭਾਗ ਭੋਗੀ ਤੇ ਨਰਕਾਂ ਵਰਗੀ ਜ਼ਿੰਦਗੀ ਹੋਵੇਗੀ, ਤੇਰੀ ਨਰਕਾਂ ਦੇ ਬਰਾਬਰ ਤੂੰ ਆਪਣੀ ਜ਼ਿੰਦਗੀ ਭੋਗੇਂਗੀ।
ਸੁਣ ਕਹਿੰਦਿਆਂ ਨੇ ਕਿਸ ਕੀ ਬਾਨੀ ਸੋਈ ਸੀ ਧਰੀ ਮਨ ਮਾਨੀ।
ਰਜਨੀ ਧਰਮੀ ਸੀ, ਸਤੀ ਸੀ, ਕਹਿਣ ਲੱਗੀ ਸਤ ਬਚਨ ਪਿਤਾ ਜੀ ਜੋ ਤੁਸੀਂ ਕਹਿ ਦਿੱਤਾ ਤੇ ਇਸੇ ਤਰ੍ਹਾਂ ਹੀ ਹੋਵੇਗਾ। ਜੇ ਉਹ ਮੇਰਾ ਪਤੀ ਹੈ ਤੇ ਅੱਜ ਤੋਂ ਬਾਅਦ ਮੈਂ ਵੀ ਨਿਰਣਾ ਕਰਦੀ ਹਾਂ ਵੀ ਉਹੀ ਮੇਰਾ ਪਤੀ ਰਹੇਗਾ, ਹੁਣ ਮੈਂ ਕਿਸੇ ਦੂਸਰੇ ਨੂੰ ਪਤੀ ਮੰਨਣਾ ਵੀ ਨਹੀਂ। ਸਤੀ ਹੋ ਗਈ, ਜੋ ਪਿਤਾ ਨੇ ਕਹਿ ਦਿੱਤਾ ਉਹ ਤੇਰਾ ਪਤੀ ਹੈ, ਉਹਦੇ ਲੜ ਮੈਂ ਤੈਨੂੰ ਲਾਣ ਲੱਗਾ, ਤੇ ਫਿਰ ਇਹਨੇ ਵੀ ਸਤ ਕਰ ਲਿਆ, ਫਿਰ ਉਹੀ ਹੈ ਮੇਰਾ ਪਤੀ। ਇਹਨੇ ਵੀ ਫਿਰ ਆਪਣੇ ਪਿਤਾ ਦੀ ਗੱਲ ਨਹੀਂ ਮੋੜੀ, ਉਸ ਗੱਲ ਨੂੰ ਸਿਰ ਤੇ ਮੰਨਿਆ।
ਜਿਸ ਕੀ ਮਾਤ ਸੁਬਰ ਜਿਸ ਰੇ ਤੋ ਪਿਤਾ ਨੇ ਰਿਸ ਕਰਕੇ।
ਰਜਨੀ ਦੀ ਮਾਂ ਬਥੇਰੀ ਕਹਿੰਦੀ ਰਹੀ ਪਤੀ ਦੇਵ ਜੀ ਤੁਸੀਂ ਮੂਰਖ ਨਾ ਬਣੋ, ਕਿਉਂ ਧੀ ਨੂੰ ਉਹੋ ਜਿਹੇ ਪਿੰਗਲੇ ਦੇ ਲੜ ਲਾਉਂਦੇ ਹੋ। ਪਰ ਉਹ ਵੀ ਬੜਾ ਗੁੱਸੇ ਵਿਚ ਸੀ, ਕਹਿੰਦਾ ਨਹੀਂ ਮੈਂ ਤਾਂ ਹੁਣ ਉਸੇ ਦੇ ਹੀ ਲਾੜੇ ਨੂੰ ਲਾਉਣਾ।
ਕਰਿਓ ਕੰਤ ਸੋ ਨਿਸ਼ਚੈ ਛਾਨਾ ਅਪਰ ਥਾਨ ਕੋ ਵਿਆਹ ਨਾ ਮਾਨਾ।
ਲੜਕੀ ਨੇ ਵੀ ਰਜਨੀ ਨੇ ਵੀ ਇਸ ਗੱਲ ਦਾ ਪ੍ਰਣ ਕਰ ਲਿਆ ਵੀ ਮੇਰਾ ਅੱਜ ਤੋਂ ਬਾਅਦ ਉਹੀ ਪਤੀ ਆ, ਨਿਸ਼ਚੈ ਕਰ ਲਿਆ, ਉਸ ਤੋਂ ਬਿਨਾਂ ਮੈਂ ਕਿਸੇ ਦੂਜੀ ਥਾਂ ਤੇ ਵਿਆਹ ਵੀ ਨਹੀਂ ਕਰਾਉਣਾ। ਉਹਨੇ ਵੀ ਪ੍ਰਣ ਕਰ ਲਿਆ ਕਿ ਦੂਜੀ ਥਾਂ ਤੇ ਕਿਸੇ ਦੂਜੇ ਮਰਦ ਨੂੰ ਮੈਂ ਆਪਣਾ ਪਤੀ ਹੁਣ ਮੰਨ ਹੀ ਨਹੀਂ ਸਕਦੀ, ਉਸੇ ਨੂੰ ਮੈਂ ਆਪਣਾ ਪਤੀ ਜਾਣਾਂਗੀ।
ਕਹਿਓ ਪ੍ਰਥਮ ਸੋਈ ਪਤੀ ਮੇਰਾ ਸੱਚਾ ਭਾਗ ਮੈਂ ਆਪਣੋ ਏਰਾ।
ਜੋ ਕਹਿ ਦਿੱਤਾ ਮੇਰੇ ਪਿਤਾ ਨੇ ਪਹਿਲਾਂ ਉਹੀ ਮੇਰਾ ਪਤੀ ਆ, ਮੈਂ ਸਮਝਾਂਗੀ ਇਹੀ ਮੇਰਿਆਂ ਭਾਗਾਂ ਚ ਲਿਖਿਆ ਹੋਇਆ, ਇਹ ਮੇਰੇ ਭਾਗ ਨੇ ਕਿ ਮੈਨੂੰ ਇਹੋ ਜਿਹਾ ਪਤੀ ਮਿਲਿਆ ਹੈ।
ਰਹੇ ਹਟਾਏ ਲੋਕ ਮਿਲ ਕਨੇ ਕੁਸ਼ਤੀ ਸੰਗ ਕਸ਼ਟ ਬੋ ਪਨੇ।
ਲੋਕਾਂ ਨੇ ਬੜਾ ਸਮਝਾਇਆ ਬੇਟਾ ਰਜਨੀ ਉਹ ਕੋੜੀ ਆ, ਕੋੜੀ ਦੇ ਨਾਲ ਬੜੇ ਕਸ਼ਟ ਹੁੰਦੇ ਨੇ, ਬੜੇ ਦੁੱਖ ਹੁੰਦੇ ਨੇ। ਉਹਦੇ ਪਿਓ ਨੂੰ ਵੀ ਸਮਝਾਣ ਦੁਨੀ ਚੰਦ ਨੂੰ ਵੀ ਕੋੜੀ ਨਾਲ ਬੜੇ ਕਸ਼ਟ ਹੁੰਦੇ ਨੇ।
ਰਹੇ ਫੇਰ ਸੋਥਰੀ ਨਾ ਫੇਰੇ ਫੇਰੇ ਫਿਰੀ ਸਾਥ ਤਿਸ ਕੇਰੇ।
ਬੜਿਆਂ ਨੇ ਰੋਕਿਆ ਪਰ ਰੁਕੀ ਨਹੀਂ ਰਜਨੀ, ਨਾ ਉਹਦਾ ਪਿਤਾ ਰੁਕਿਆ। ਆਖਿਰਕਾਰ ਰਜਨੀ ਨੇ ਉਸ ਕੰਗਲੇ ਨਾਲ ਜਿਹੜਾ ਪਿੰਗਲਾ ਸੀ ਹੱਥ ਪੈਰ ਕੋੜ ਨਾਲ ਝੜ ਚੁੱਕੇ ਸੀ, ਉਸ ਕੋੜੀ ਨਾਲ ਰਜਨੀ ਨੇ ਫੇਰੇ ਲੈ ਲਏ, ਉਸੇ ਨਾਲ ਫੇਰੇ ਲੈ ਕੇ ਉਹਨੂੰ ਆਪਣਾ ਪਤੀ ਜਣਾ ਲਿਆ, ਬਣਾ ਲਿਆ।
ਮੈਂ ਦਾਇਜ ਕੋ ਨਿਰਪ ਨੇ ਦੀਨ ਮਨ ਮੂਰਖ ਨੇ ਹੱਠ ਦਿੱਡ ਕੀਨ।
ਦੁਨੀ ਚੰਦ ਨੇ ਅੱਗੋਂ ਇਹੋ ਜਿਹਾ ਹੱਠ ਕੀਤਾ ਪਾਪੀ ਨੇ ਵੀ ਉਹਨੇ ਕੋਈ ਦਾਜ ਦੇ ਵਿੱਚ ਇੱਕ ਬਰਤਨ ਤੱਕ ਵੀ ਨਹੀਂ ਦਿੱਤਾ। ਰਾਜਾ ਸੀ ਕਿ ਦਾਜ ਵਿੱਚ ਆਪਣੀ ਧੀ ਨੂੰ ਕੁਝ ਦਿੰਦਾ, ਪਰ ਉਹਨੇ ਕੋਈ ਵੀ ਚੀਜ਼ ਨਹੀਂ ਦਿੱਤੀ, ਇੱਕ ਬਰਤਨ ਤੱਕ ਵੀ ਆਪਣੀ ਲੜਕੀ ਨੂੰ ਨਹੀਂ ਦਿੱਤਾ।
ਕੰਨਿਆ ਮਨ ਪ੍ਰਭ ਭਾਵੀ ਮਾਨ ਸਮ ਈਸ਼ਰ ਕੇ ਸੋ ਪਤੀ ਜਾਨ।
ਪਰ ਇਹ ਲੜਕੀ ਇਹੋ ਜਿਹੀ ਭਾਗਾਂ ਵਾਲੀ ਸਤੀ ਸੀ ਕਿ ਇਹਨੇ ਆਖਿਆ ਵੀ ਇਹ ਵੀ ਭਾਵੀ ਹੋਣੀ ਹੈ ਪਰਮੇਸ਼ਰ ਦੀ, ਇਸੇ ਤਰ੍ਹਾਂ ਹੀ ਹੋਣਾ ਸੀ। ਉਹ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਵੇਖਦੀ ਹੈ, ਇਹ ਨਹੀਂ ਸਮਝਦੀ ਵੀ ਇਹ ਪਿੰਗਲਾ ਜਾਂ ਇਹਨੂੰ ਕੋੜ ਪਿਆ ਹੋਇਆ, ਇਹਦੇ ਹੱਥ ਪੈਰ ਝੜੇ ਹੋਏ ਨੇ। ਉਹ ਆਪਣੇ ਪਤੀ ਨੂੰ ਪਰਮੇਸ਼ਰ ਦਾ ਸਰੂਪ ਕਰਕੇ ਵੇਖਦੀ ਹੈ ਤੇ ਜਾਣਦੀ ਹੈ।
ਸਦਨ ਸਾਸਰੇ ਦਰਦ ਮਾ ਪੈਰਨ ਖਾਨ ਨਾ ਪ੍ਰਾਪਤ ਜਾ।
ਉਹਨੇ ਦੇ ਸਹੁਰੇ ਘਰ ਦੇ ਵਿੱਚ ਵੀ ਅੱਤ ਦੀ ਗਰੀਬੀ ਸੀ, ਨਾ ਉਹਨਾਂ ਕੋਲ ਪਾਉਣ ਨੂੰ ਕੱਪੜੇ ਸੀ, ਨਾ ਖਾਣ ਨੂੰ ਰੋਟੀ ਸੀ, ਘਰ ਦੇ ਵਿੱਚ ਗਰੀਬੀ ਸੀ, ਕੰਗਾਲ ਪੁਣਾ ਉਹਨਾਂ ਦੇ ਘਰ ਵਿੱਚ, ਸਹੁਰੇ ਘਰ ਚ ਵੀ ਗਰੀਬੀ ਵੇਖੀ।
ਕੇਤਕ ਦਿਨ ਦੁੱਖ ਭੁੱਖ ਕੋ ਸਰਿਓ ਬੌਰ ਅੰਤ ਕਿਤ ਚਲ ਵੇਖ ਜਿਓ।
ਕਈ ਦਿਨ ਤਾਂ ਆਪਣੇ ਸਹੁਰੇ ਘਰ ਰਹੀ ਤੇ ਦੁੱਖ ਭੁੱਖ ਚੱਲਦੀ ਰਹੀ, ਕਈ ਦਿਨ ਦੁੱਖ ਭੁੱਖ ਵਿੱਚ ਹੀ ਕੱਟੇ, ਤੇ ਫੇਰ ਇਹਨੇ ਆਖਿਆ ਵੀ ਇੱਥੋਂ ਕਿਸੇ ਹੋਰ ਜਗ੍ਹਾ ਚੱਲ ਕੇ ਜਾਣਾ ਚਾਹੀਦਾ।
ਕਿਸਪੁਰ ਰਹੀ ਨਾ ਬਹੁ ਦੁਖੇ ਆਰੀ ਪਤੀ ਬੜਾ ਧਰਮ ਮਾਂ ਦ੍ਰਿੜਦਾਰੇ।
ਉਸ ਨਗਰ ਵਿੱਚ ਨਹੀਂ ਰਹੀ, ਬੜੀ ਦੁਖਿਆਰੀ, ਇਹਨੇ ਆਪਣੇ ਪਤ ਵਰਤਾ ਧਰਮ ਦੀ ਪਾਲਣਾ ਕੀਤੀ ਹੈ।
ਪਤੀ ਕੁਸ਼ਟ ਕੋ ਧਰ ਕਰ ਖਾਰੇ ਅਪਰ ਗ੍ਰਾਮ ਤੇ ਮੰਗ ਆਰੇ।
ਇਹਨੇ ਕੀ ਕੀਤਾ, ਜਿਹੜਾ ਇਹਦਾ ਕੋਹੜੀ ਪਤੀ ਸੀ ਉਹਨੂੰ ਇੱਕ ਖਾਰ ਚ ਪਾ ਲਿਆ, ਤੇ ਖਾਰ ਚ ਪਾ ਕੇ ਆਪਣਾ ਉਹ ਪਿੰਡ ਛੱਡ ਦਿੱਤਾ ਵੀ ਪਿਓ ਦੇ ਪਿੰਡੋਂ ਨਹੀਂ ਮੰਗਣਾ, ਇਹ ਵੀ ਪ੍ਰਣ ਕਰ ਲਿਆ। ਦੂਸਰੇ ਪਿੰਡਾਂ ਦੇ ਵਿੱਚ ਚਲੀ ਗਈ ਤੇ ਦੂਜੇ ਪਿੰਡਾਂ ਦੇ ਵਿੱਚੋਂ ਜਾ ਕੇ ਮੰਗਦੀ ਹੈ, ਆਪ ਦੋ ਪ੍ਰਸ਼ਾਦ ਦੇ ਪਤੀ ਨੂੰ ਖਵਾ ਦਿੰਦੀ, ਬਚਿਆ ਹੋਇਆ ਆਪ ਖਾ ਲੈਂਦੀ। ਇਹ ਤਾਂ ਮੰਗ ਕੇ ਗੁਜ਼ਾਰਾ ਕਰਨ ਲੱਗੇ।
ਪਿਤਕੇ ਪੁਰ ਨ ਜਾਚ ਨਾ ਕਰੋ ਅਪਰ ਪੁਰਾ ਅਪਰ ਪੁਰਾਨ ਤੇ ਉਧਰ ਸਭ ਭਰੋ।
ਪਿਓ ਦੇ ਪਿੰਡੋਂ ਨੀ ਮੰਗਣਾ, ਪੱਟੀ ਵਿਚੋਂ ਨੀ ਮੰਗਣਾ, ਇਹ ਪ੍ਰਣ ਕਰ ਲਿਆ ਇਹਨੇ ਕਿ ਦੂਜੇ ਜਿਹੜੇ ਪਿੰਡ ਨੇ ਉਥੋਂ ਜਾ ਕੇ ਮੰਗ ਕੇ ਪੇਟ ਭਰ ਲਵਾਂਗੇ, ਪਰ ਪਿਓ ਦੇ ਪਿੰਡ ਚੋਂ ਮੰਗ ਕੇ ਨਹੀਂ ਖਾਣਾ। ਇਹ ਨਿਰਣਾ ਕਰਕੇ ਚੱਲ ਪਏ।
ਜਾਚਤ ਅਨ ਆਨ ਸੀ ਤੇ ਤੋ ਪਤੀਰ ਆਪ ਖਾਏ ਲੈ ਜੇ ਤੋ।
ਉਨ੍ਹਾਂ ਕੋ ਅੰਨ ਮੰਗ ਕੇ ਲਿਆਉਂਦੀ ਹੈ ਰਜਨੀ ਪਿੰਡ ਦੇ ਵਿਚੋਂ, ਜਿੰਨਾ ਕ ਆਪ ਤੇ ਇਹਦੇ ਪਤੀ ਵਾਸਤੇ ਪੂਰਾ ਹੋ ਜਾਏ। ਜਿੰਨਾ ਕਿਹਦਾ ਪਤੀ ਖਾ ਲਵੇ ਤੇ ਆਪ ਖਾ ਲਵੇ, ਉਨ੍ਹਾਂ ਕੀ ਅੰਨ ਮੰਗ ਕੇ ਪਿੰਡ ਦੇ ਵਿਚੋਂ ਲੈ ਕੇ ਆਉਂਦੀ ਹੈ।
ਮਹਾ ਸੁਧਰਮ ਤਾਰਤ ਧਰਮ ਨਿਜ ਪਤੀ ਤੇ ਨੈ ਤਾਰਿਓ ਪਰਮ।
ਬੜੀ ਸੁਧਰਮਾ ਸ੍ਰੇਸ਼ਟ ਧਰਮ ਵਾਲੀ ਹੈ ਰਜਨੀ। ਇਹਨੇ ਧਰਮ ਧਾਰਨ ਕੀਤਾ ਹੋਇਆ, ਇਹਨੇ ਆਪਣੇ ਪਤੀ ਤੋਂ ਕੋਈ ਸੰਕੋਚ ਨਹੀਂ ਕੀਤਾ ਵੀ ਇਹ ਕੁਸ਼ਤੀ ਹੈ, ਇਹਨੂੰ ਕੋੜ ਪਿਆ ਹੋਇਆ। ਇਹਨੇ ਕੋਈ ਮਨ ਚ ਗਿਲਾਨੀ ਵੀ ਨਹੀਂ ਕੀਤੀ, ਸਗੋਂ ਪਤੀ ਨੂੰ ਰੱਬ ਸਮਝਿਆ, ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ।
ਸੀਸੀ ਉਠਾਇਓ ਫਿਰ ਸੁਜੈ ਕੇ ਜਾਚੈ ਅੰਨ ਭੁੱਖ ਬੋਹਿਤ ਤੈ।
ਉਹਦੀ ਖਾਰ ਆਪਣੇ ਸਿਰ ਤੇ ਚੁੱਕ ਕੇ ਪਿੰਡ ਪਿੰਡ ਚ ਮੰਗਦੀ ਫਿਰਦੀ ਹੈ, ਔਰ ਜੋ ਜੋ ਮੰਗਦੀ ਹੈ ਉਹ ਮੰਗ ਕੇ ਆਪ ਖਾ ਲੈਂਦੀ, ਨਾਲੇ ਪਤੀ ਨੂੰ ਖਵਾ ਦਿੰਦੀ ਹੈ।
ਨਿਕਟ ਗ੍ਰਾਮ ਤੇ ਦੇਤੀ ਉਤਾਰ ਫਿਰ ਸਦਨ ਤੇ ਲਿਆਏ ਆ।
ਕੀ ਕਰਦੀ ਜਦੋਂ ਕਿਸੇ ਪਿੰਡ ਚ ਜਾਂਦੀ ਹੈ ਤੇ ਪਿੰਡ ਦੇ ਬਾਹਰ ਬਾਰ ਹੀ ਆਪਣੇ ਪਤੀ ਦੀ ਖਾਰ ਰੱਖ ਦਿੰਦੀ, ਤੇ ਆਪ ਪਿੰਡ ਚ ਇਕੱਲੀ ਮੰਗਣ ਵਾਸਤੇ ਜਾਂਦੀ ਤੇ ਮੰਗ ਕੇ ਲੈ ਕੇ ਆਉਂਦੀ ਹੈ।
ਵਿਚਰਤ ਗ੍ਰਾਮਨ ਇਸੀ ਪ੍ਰਕਾਰੀ ਆਈ ਗੁਰ ਕੇ ਚੱਕ ਇੱਕ ਬਾਰੇ।
ਇਸੇ ਤਰ੍ਹਾਂ ਫਿਰਦਿਆਂ ਫਿਰਦਿਆਂ ਕਈ ਪਿੰਡਾਂ ਵਿਚ ਪਰਮੇਸ਼ਰ ਵੱਲੋਂ ਇੱਕ ਦਿਨ ਸਮਾਂ ਬਣਿਆ ਤੇ ਚਲਦੀ ਚਲਦੀ ਗੁਰੂ ਕੇ ਚੱਕ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦੀ ਨਗਰੀ ਵਿਚ ਇਹਦੇ ਜਿਹੜੇ ਭਾਗ ਜੋ ਜਾਗਣੇ ਸਨ, ਪਰਮੇਸ਼ਰ ਤੇ ਨਿਸ਼ਚਾ ਜੋ ਰੱਖਿਆ ਸੀ, ਕਹਿੰਦੇ ਚਲਦਿਆਂ ਚਲਦਿਆਂ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੀ ਹੈ।
ਦੇਖ ਗੁਰੂ ਕੀ ਲੀਨ ਆਹਾਰਾ ਪੱਕੀ ਜੁੱਤ ਖਾਏ ਹਿਰਦੈ ਸੁਖ ਧਾਰਾ।
ਉੱਥੇ ਗੁਰੂ ਕੇ ਲੰਗਰ ਵਰਤਦੇ ਨੇ, ਗੁਰੂ ਕੇ ਲੰਗਰਾਂ ਚੋਂ ਇਹਨੇ ਜਾ ਕੇ ਲੰਗਰ ਲਿਆ, ਨਾਲੇ ਆਪ ਛਕਿਆ, ਨਾਲੇ ਆਪਣੇ ਪਤੀ ਨੂੰ ਜਾ ਕੇ ਛਕਾਇਆ।
ਹੁਣ ਅਗਲੇ ਦਿਨ ਬਦਰੀ ਬਨ ਮੈਂ ਖਾਰੀ ਜਾਏ ਧਰੀ ਸਭ ਤਿੰਨ ਮੈਂ।
ਅਗਲੇ ਦਿਨ ਇਹਨੇ ਆਪਣੇ ਪਤੀ ਦੀ ਜਿਹੜੀ ਖਾਰੀ ਸੀ ਨਾ ਉਹ ਲਿਆ ਕੇ, ਜਿਹੜਾ ਬੇਰੀਆਂ ਦਾ ਝੁੰਡ ਸੀ ਜਿੱਥੇ ਅੱਜ ਕੱਲ ਦੁੱਖ ਪੰਜਨੀ ਬੇਰੀ, ਇੱਥੇ ਬੇਰੀਆਂ ਦਾ ਝੁੰਡ ਹੀ ਸੀ, ਇੱਥੇ ਲਿਆ ਕੇ ਦੁੱਖ ਪੰਜਨੀ ਬੇਰੀ ਦੇ ਲਾਗੇ ਇਹਨੇ ਆਪਣੇ ਪਤੀ ਦੀ ਜਿਹੜੀ ਖਾਰੀ ਸੀ ਉਹ ਲਿਆ ਕੇ ਰੱਖ ਦਿੱਤੀ।
ਗ੍ਰਾਮ ਵਿਖੇ ਨਰ ਹੇਰਤ ਜੋਈ ਕਰਤ ਗਿਲਾਨ ਤਰਕ ਬੇ ਸੋਈ।
ਕਿਉਂਕਿ ਇਹ ਬਾਹਰ ਤਾਂ ਰੱਖਦੀ ਸੀ ਆਪਣੇ ਪਤੀ ਦੀ ਖਾਰ ਨੂੰ, ਪਿੰਡ ਚ ਨਹੀਂ ਸੀ ਲੈ ਕੇ ਜਾਂਦੀ, ਕਿਉਂਕਿ ਪਿੰਡ ਵਾਲੇ ਲੋਕ ਗਿਲਾਨੀ ਕਰਦੇ ਸੀ, ਕਿਉਂਕਿ ਪੂੰ ਵਗੀਤ ਵਗਦੀ ਸੀ ਉਹਦੇ ਸਰੀਰ ਚੋਂ, ਹੱਥ ਪੈਰ ਉਂਗਲੀਆਂ ਝੜੀਆਂ ਹੋਈਆਂ, ਕੋਹੜੀ ਸੀ, ਪਿੰਗਲਾ ਸੀ, ਲੋਕ ਵੇਖ ਕੇ ਗਿਲਾਨੀ ਕਰਦੇ ਸੀ, ਭਿੱਖਿਆ ਵੀ ਨਹੀਂ ਸੀ ਦਿੰਦੇ ਇਹਨੂੰ, ਇਸ ਕਰਕੇ ਬਾਹਰ ਹੀ ਰੱਖ ਜਾਂਦੀ ਸੀ ਖਾਰੀ ਨੂੰ, ਉੱਥੇ ਇਹਨੇ ਰੱਖ ਦਿੱਤੀ, ਪਿੰਡ ਨਹੀਂ ਸੀ ਲੈ ਕੇ ਜਾਂਦੀ, ਕਿਉਂਕਿ ਪਿੰਡ ਦੇ ਲੋਕ ਵੇਖ ਕੇ ਇਹਦੇ ਨਾਲ ਗਿਲਾਨੀ ਕਰਦੇ ਸਨ।
ਇਸ ਹਿੱਤ ਤੇ ਪਤੀ ਦੂਰ ਬਿਠਾਇਓ ਖਾਰੀ ਸਹਿਤ ਸੁਛਾਏ ਟਿਕਾਇਓ।
ਇਹਨੇ ਆਪਣੇ ਪਤੀ ਦੀ ਖਾਰ ਉੱਥੇ ਦੁੱਖ ਪੰਜਨੀ ਬੇਰੀ ਦੇ ਥੱਲੇ ਛਾਂ ਵੇਖ ਕੇ ਉੱਥੇ ਆਪਣੇ ਪਤੀ ਦੀ ਖਾਰੀ ਟਿਕਾ ਦਿੱਤੀ ਕਿ ਇੱਥੇ ਮੈਂ ਲਾਗੇ ਪਿੰਡ ਹੈ ਉੱਥੋਂ ਜਾ ਕੇ ਨਾਲੇ ਮੰਗ ਲਿਆਉਣੀ ਹੈ, ਉਨੇ ਦੇਰ ਪਤੀ ਇੱਥੇ ਛਾਂ ਵਿਚ ਬੈਠੇਗਾ। ਉਹਨੂੰ ਆਪਣੇ ਪਤੀ ਦੀ ਖਾਰੀ ਨੂੰ ਇਹਨੇ ਛਾਂ ਵਿਚ ਉੱਥੇ ਟਿਕਾ ਦਿੱਤਾ।
ਗ੍ਰਾਮ ਤੁੰਗ ਤੋਂ ਆਪ ਸਿਦਾਰੀ ਭਿਖਿਆ ਇਚ ਲੈ ਵੇਚ ਧਾਰੇ।
ਲਾਗੇ ਕੁਝ ਦੂਰੀ ਤੇ ਇੱਕ ਪਿੰਡ ਸੀ ਤੁੰਗ, ਤੁੰਗ ਪਿੰਡ ਦੇ ਵਿਚ ਰਜਨੀ ਮੰਗਣ ਤੁਰ ਗਈ ਭਿਖਿਆ ਲੈਣ ਵਾਸਤੇ ਕਿ ਉਸ ਪਿੰਡ ਵਿਚੋਂ ਮੈਂ ਮੰਗ ਕੇ ਲੈ ਆਵਾਂ। ਤੁੰਗ ਪਿੰਡ ਦੇ ਵਿਚ ਮੰਗਣ ਵਾਸਤੇ ਤੁਰ ਗਈ।
ਜੋ ਸ਼੍ਰੀ ਰਾਮਦਾਸ ਖਨਵਾਯੋ ਦੁੱਖ ਪੰਜਨੀ ਬਦਰੀ ਕਰ ਭਾਯੋ।
ਜਿਹੜਾ ਸਰੋਵਰ ਗੁਰੂ ਰਾਮਦਾਸ ਸਾਹਿਬ ਨੇ ਖੁਦਵਾਇਆ ਸੀ ਉਹ ਅਲੋਪ ਹੋ ਗਿਆ ਸੀ ਪਹਿਲਾਂ, ਗੁਰੂ ਅਰਜਨ ਸਾਹਿਬ ਉਸੇ ਨੂੰ ਲੱਭ ਰਹੇ ਸੀ, ਇਸ ਕੌਤਕ ਨਾਲ ਲੱਭੇਗਾ ਹੁਣ। ਕਹਿੰਦੇ ਜਿਹੜਾ ਗੁਰੂ ਰਾਮਦਾਸ ਸਾਹਿਬ ਨੇ ਸਰੋਵਰ ਖੁਦਵਾਇਆ ਸੀ ਉਹ ਦੁੱਖ ਪੰਜਨੀ ਬੇਰੀ ਇਹੀ ਬੇਰੀ ਸੀ ਜਿੱਥੇ ਪਿੰਗਲੇ ਦੀ ਖਾਰੀ ਇਹ ਰੱਖ ਕੇ ਚਲੀ ਗਈ ਲਾਗੇ ਪਿੰਡ ਚ ਤੁੰਗ ਚ।
ਤੇ ਕੁਛ ਟੋਵਾ बिना चिनारे रहो तो मैं किसु निर्धारे।
छोटा जा टोआ सी ओदे कोई चिन्ह नहीं सी नजर आउंदे भी किसे समय ते गुरु साहब ने सरोवर खुदवाया सी, क्योंकि बिल्कुल ही छोटा जा टोआ सी, ओदे च थोड़ा जा किते पानी भी रुकिया होया सी, ते ओ पानी रुकिया होण करके ओदी किते पछाण नहीं सी हो रही के एही सरोवर है।
जिसमें परियो नीर कुछ थिरियो बदरी तरु के तरसो टरियो।
पंजनी बेरी दे थले सी बिलकुल टोआ, ते लागे ही एदी पिंगले दी खारी पई हुई, ते ओ जेड़ा टोआ सी ओदे विच थोड़ा जा पानी भी रुकिया होया है।
उसी मेख की तब संकरान समो पूर्व को तब बिरता।
खालसा जी, परमेश्वर वालों उस दिन विसाखी दी संकरान दा जेड़ा विसाख दी संकरान दा दिहाड़ा सी, उस दिन पूर्व दा दिन सी, इस करके अमृतसर सरोवर च विसाख दी संकरान दे इशनान दा बड़ा वड्डा पुन गिणिया गया। विसाख दी संकरान नू बहुत सारे सिख श्रद्धालु जाके अमृतसर सरोवर च इशनान करदे ने, क्योंकि ये जेड़ा कौतक वरत्या विसाखी वाले दिन वरत्या सी। कहिंदे विसाख दी संकरान दा उस दिन दिहाड़ा सी जिस दिन इहदी खार उत्थे पई हुई, पुरब दा दिन सी।
सहज सुभाएक बायस आयो बैत तरु पर जल दृष्टायो।
सहज सुभाएक की एक कां उड के आया उत्थे, ते कां दरख ते बैठा, उन्ने पानी वल वेख्या, पानी ते निगाह पई कां दी।
उतो तिर खातर उतरियो तरे पंच बेर चूचन को परे।
ओ कां प्यासा सी, दरखत तो थले उतरिया पानी वेख के, उस सरोवर विच दुख पंजनी बेरी दे थले पानी सी, ओदे विच उन्ने पंज बेरी चुंजा भर के पानी पीता। पंज बेरी पानी चुंज भर के जदों पीता,
जब अंतर जल प्रविशी हो जाए हृदय शुद्ध होए बुद्ध विदताए।
जदों ओ अमृत जल कां दे अंदर गया ना, ते ओदा हिरदा शुद्ध हो गया कां दा, ते ओदे अंदर बुद्ध पैदा हो गई। हिरदा शुद्ध हो गया, ओदे अंदरों बुद्ध पैदा हो गई, चेतनता जाग पई जानवर अंदरों भी, एक पंछी दे अंदरों भी, उस अमृत जल दी कला वरती अमृतसर सरोवर दी। एदा ते नहीं सिख मंगदे रोज आपां कहिंदे महाराज अमृतसर सरोवर दे दर्शन और इशनान बख्शो, ओदे इशनान दा बड़ा वड्डा फल है, महात्म है, ओ इत्थे प्रगट हो रहा है। कहिंदे जदों कां ने चूड़े भरे ना, जल अंदर गया ते ओदे अंदर सोझी आ गई।
करियो इशनान पुरब के काल पयो स्वेत तन रुचिर मरा।
विसाख दी संकरान दा दिहाड़ा सी, पुरब दा दिन सी। कहिंदे जदों पुरब वाले दिन उस कां ने फिर आख्या भी इहदे च इशनान करना चाहिदा, उहने उस जल दे विच जदों इशनान कीता, ते इशनान करदिआं ओह कां काले तों चिट्टे रंग दा हो गया। ओह कां काले तों सवेत रंग दा, चिट्टे रंग दा हो गया।
भयो सवेत तन रुचिर मराल।
कहिंदे जिवें हंस हुंदा है ना, ओह कां तों हंस बन गया। अमृत सर सत गुर सत वाती जित नाता है कौआ हंस हो है। एओ पावन सरोवर जिथे ना के कां भी हंस बन गए।
सो पिंगल देखत सब प्रेयो जथा काक ने शुभ फल लेओ।
पिंगला बैठा खारी च वेख रहा सी लागे जिवें कां हंस बनया, चिट्टे रंग दा होया, पिंगला सारा कुछ वेख रहा सी।
उदय भाग ते उर फुर आई इस जल की महिमा दिखाए।
भाग सी पिंगले दा पूर्वले जन्म दा जाग पिया, ओदे मन च फुरना फुरिया भी ए जेड़ा जल है इहदी बड़ी महिमा, जिथे कां नहा के हंस बन गया।
मनो पुन सब बायच आयो नीर महात्म
ਦਰਸਾਇਓ। ਸੋਚਦਾ ਮਾਨੋ ਮੇਰੇ ਪੁੰਨ ਨੇ ਕਾਂ ਦਾ ਰੂਪ ਬਣ ਕੇ ਆਏ ਨੇ, ਤੇ ਕਾਂ ਨੇ ਆ ਕੇ ਮੈਨੂੰ ਇਸ ਜਲ ਦਾ ਮਹਾਤਮ ਦਰਸਾ ਦਿੱਤਾ ਹੈ।
ਬਿਨਾ ਬਿਲਮ ਤੇ ਇਸ ਉਤਹਾਲਾ ਜੋ ਨਿਜ ਬਿਲਕੁਲ ਤੇ ਸਕੈ ਨ ਚਾਲਾ।
ਹਨੇਰੀ ਤੋਂ ਹਿੱਲਣ ਲੱਗਾ, ਖਾਰ ਵਿਚੋਂ ਸੱਜੇ ਖੱਬੇ ਹੋਣ ਲੱਗਾ, ਤਾਕਤ ਨਹੀਂ ਸੀ ਸਰੀਰ ਚ, ਹੱਥ ਪੈਰ ਕੰਮ ਨਹੀਂ ਸੀ ਕਰਦੇ, ਕਹਿੰਦੇ ਆਪਣੇ ਬਲ ਨਾਲ ਚੱਲਣ ਲੱਗਾ।
ਖਾਰੀ ਤੇ ਨਿਕਸ਼ਿਓ ਗਿਰ ਪਰਿਓ, ਰਿਣਤ ਰਿਣਤ ਪਹੁੰਚਣ ਤੈ ਕਰਿਓ।
ਖਾਰੀ ਤੋਂ ਬਾਹਰ ਨਿਕਲਿਆ, ਬਾਹਰ ਨਿਕਲ ਕੇ ਕਹਿੰਦੇ ਡਿੱਗ ਪਿਆ ਨਾਲ ਹੀ, ਜਦੋਂ ਡਿੱਗਾ ਤੇ ਰਿੜਦਾ ਰਿੜਦਾ ਘਿਸਰਦਾ ਘਿਸਰਦਾ, ਜਿੱਥੇ ਉਹ ਜਲ ਦਾ ਤਾਲ ਹੈ ਦੁੱਖ ਪੰਜਨੀ ਬੇਰੀ ਥੱਲੇ, ਉਸ ਜਲ ਦੇ ਕੋਲ ਜਾਣ ਲੱਗਾ।
ਤੂਰਨ ਤੀਰ ਨੀਰ ਕੋ ਛੋਇਓ, ਕਰਿਓ ਇਸ਼ਨਾਨ ਅਧਿਕ ਫਲ ਲਿਓ।
ਛੇਤੀ ਨਾਲ ਜਾ ਕੇ ਉਸ ਜਲ ਦੇ ਵਿਚ ਪਹੁੰਚਿਆ ਤੇ ਜਲ ਛੂਹਿਆ ਇਹਦੇ ਸਰੀਰ ਨੂੰ, ਇਹਨੇ ਉਸ ਜਲ ਨੂੰ ਆਪਣੇ ਤਨ ਤੇ ਪਾਇਆ, ਉਹ ਜਲ ਨੂੰ ਮੁਖ ਤੇ ਪਾਇਆ, ਨੇਤਰਾਂ ਵਿਚ ਪਾਇਆ, ਔਰ ਉਸ ਜਲ ਨਾਲ ਜਦੋਂ ਇਸ਼ਨਾਨ ਕੀਤਾ ਇਹਨੂੰ ਅਟਕ ਫਲ ਦੀ ਪ੍ਰਾਪਤੀ ਹੋਈ।
ਪੰਤ ਸਮੇਤ ਸੁਮਰਦਨ ਕਰ ਕਰ ਮਜਤ ਮਾਂ ਚੌਪ ਕੋ ਧਰ ਧਰ।
ਪਾਣੀ ਥੋੜਾ ਹੋਣ ਕਰਕੇ ਵਿਚ ਚਿੱਕੜ ਸੀ, ਚਿੱਕੜ ਵੀ ਮਲੀ ਜਾਵੇ ਸਰੀਰ ਤੇ, ਬੜੇ ਚਾਓ ਨਾਲ ਸ਼ੌਂਕ ਨਾਲ ਉਤਸ਼ਾਹ ਦੇ ਨਾਲ ਜਲ ਵਿਚ ਚਿੱਕੜ ਵੀ ਸਰੀਰ ਤੇ ਮਲ ਕੇ ਇਸ਼ਨਾਨ ਕਰੀ ਜਾ ਰਿਹਾ।
ਕਰ ਪੱਗ ਜੁਗ ਗਰ ਗਰ ਗਿਰ ਪਰੇ, ਸਾਛਿਨ ਪਏ ਅਰੁਜ ਸੰਸਰੇ।
ਹੱਥ ਤੇ ਪੈਰ ਪਿੰਗਲ ਪਾਣੇ ਕਰਕੇ ਕੋੜ ਕਰਕੇ ਝੜ ਚੁੱਕੇ ਸੀ, ਜਦੋਂ ਇਸ਼ਨਾਨ ਕੀਤਾ, ਇਸ਼ਨਾਨ ਕਰਦਿਆਂ ਦੇ ਹੱਥ ਤੇ ਪੈਰ ਸਾਬਤ ਹੋ ਗਏ। ਹੱਥ ਪੈਰ ਸਾਬਤ ਹੋ ਗਏ, ਸਰੀਰ ਬਿਲਕੁਲ ਅਰੋਗ ਹੋ ਗਿਆ, ਜਿਵੇਂ ਕੋੜ ਹੋਵੇ ਹੀ ਨਾ ਸਰੀਰ ਤੇ, ਪਿੰਗਲਾਪਨ ਹੋਵੇ ਹੀ ਨਾ, ਇਹਦਾ ਸਰੀਰ ਨਵਾਂ ਨਰੋਆ ਕੰਚਨ ਵਰਗੀ ਕਾਇਆ ਹੋ ਗਈ।
ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਬਨ ਰੰਗ ਮਨ ਪਾਇਓ।
ਸਾਰੇ ਅੰਗਾਂ ਤੋਂ ਰੋਗ ਨਸ ਗਿਆ, ਪਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿਚ ਇਸ਼ਨਾਨ ਕਰਕੇ ਇਹਦੀ ਕਾਇਆ ਕੰਚਨ ਵਰਗੀ ਹੋ ਗਈ। ਤੇ ਫਿਰ ਆਈ ਰਜਨੀ, ਉਹਨੇ ਵੇਖਿਆ, ਫਿਰ ਇਹ ਝਗੜਦੇ ਪਹੁੰਚੇ ਗੁਰੂ ਅਰਜਨ ਸਾਹਿਬ ਕੋਲ, ਏਦਾਂ ਝਗੜਦਿਆਂ ਇਹ ਜੋੜਾ ਪਹੁੰਚਿਆ। ਭਾਈ ਸਾਹਿਬ ਨੇ ਪਿੱਛੇ ਸਾਰੀ ਲੜੀ ਉਹ ਨਾਲ ਜੋੜੀ ਹੈ, ਹੋਰ ਕਥਾ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।